महाराज सतवें पातशाह जी महाराज जी दी नित किरिया जो गरीबन वाज पातशाह दी रोज दी दिन चरिया है ओदा वर्णन महाकवि कविराज भाई साहब भाई संतोख सिंह जी ने कीता है। पैर रात रहिंदे अमृत वेले उठना इशनान पान करके अपनी ध्यान साधना विच अपने निज स्वरूप परायण हो के दिन चढ़िया तक सतगुरु जी बैठदे हन। दिन चढ़िया नेत्र खोल दे दीवान च सजदे कीर्तन सुन दे संगतां नूं दर्शन देंदे उपरंत लंगर प्रसाद छकण तों कुछ समा आराम करके शिकार खेडण जांदे हन। पर शिकार खेडण दा इक अलौकिक तरीका है कि किसी जानवर नूं पशु नूं पंछी नूं मारदे नहीं। हुक्म कीता अपने सिपाहियां नूं कि जिउंदे पकड़ने हन किसी जानवर नूं मारना नहीं है। तो जिउंदे जानवरां नूं पकड़ के लियाउणा बड़ी मशक्कत काल के उहनां नूं अपने कोल रखणा जे कोई बीमार होणा उहनूं इलाज करके आरोग करना कुछ समा अपने कोल रख के फिर उहनां नूं छड्ड देणा ਇਹ ਸਤਿਗੁਰੂ ਜੀ ਦੀ ਨਿੱਤ ਦੀ ਕਿਰਿਆ ਸੀ। ਸ਼ਾਮ ਸਮੇਂ ਫਿਰ ਦੀਵਾਨ ਸਜਾਣਾ ਕਥਾ ਕੀਰਤਨ ਦੇ ਦੀਵਾਨ ਸਜਣੇ ਸੋਦਰ ਦੀ ਚੌਂਕੀ ਦਾ ਜਾਪ ਹੋਣਾ ਬੇਅੰਤ ਸਿੱਖ ਸੰਗਤਾਂ ਨੂੰ ਆਪਣੇ ਦਰਸ਼ਨ ਦੇ ਕੇ ਸਤਿਗੁਰੂ ਜੀ ਕਿਰਤਾਰਥ ਕਰਦੇ ਆਪਣੇ ਪਾਵਨ ਬਚਨ ਸੁਣਾ ਕੇ ਅਨੇਕਾਂ ਜੀਵਾਂ ਦਾ ਭਲਾ ਕਰਦੇ ਹਨ ਕਲਿਆਣ ਕਰਦੇ ਹਨ। ਐਸੇ ਗਰੀਬਨ ਬਾਜ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੀ ਸੋਭਾ ਮਹਾਂਕਵਿ ਕਵਿਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਬੜੀ ਸ਼ਰਧਾ ਭਾਵਨਾ ਨਾਲ ਕਰ ਰਹੇ ਨੇ। ਆਓ ਮਨ ਬਿਰਤੀਆਂ ਗੁਰੂ ਉਪਮਾ ਨਾਲ ਜੋੜੀਏ ਗੁਰ ਕੀਰਤ ਕੋ ਅਪਰੋਕਸ਼ ਕਰੇ ਆਪਣੇ ਗੁਰੂ ਦੀ ਕੀਰਤੀ ਨੂੰ ਗੁਰੂ ਦੇ ਸਨਮੁਖ ਬਹਿ ਕੇ ਕਰਨਾ ਇਹ ਗੁਰਸਿੱਖ ਦਾ ਧਰਮ ਹੈ ਗੁਰਸਿੱਖ ਦਾ ਕਰਤੱਵ ਹੈ ਇਹ ਆਪਣੇ ਗੁਰੂ ਦੀ ਵਡਿਆਈ ਨੂੰ ਗੁਰੂ ਦੇ ਸਨਮੁਖ ਬਹਿ ਕੇ ਕਰੇ। ਆਓ ਗੁਰੂ ਕੀਰਤੀ ਨਾਲ ਜੁੜੀਏ ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਸਾਰ ਬਿਪੋਮ ਜਥਾ ਪਹਿਰੀ ਨਵ ਕੋਸ਼ਿਸ਼ ਕੋ ਕਰ ਤਿਆਗ ਪੁਰਾਨੀ
ਮਾਂ ਕਵੀ ਜੀ ਉਦਾਹਰਨ ਦਿੰਦੇ ਹੈ ਕਿ ਛੇਵੇਂ ਪਾਤਸ਼ਾਹ ਤੋਂ ਸਵਰੂਪ ਤਬਦੀਲ ਕਰਕੇ ਹੁਣ ਸਤਵੇਂ ਰੂਪ ਵਿਚ ਮਹਾਰਾਜ ਜੀ ਬਿਰਾਜ ਰਹੇ ਨੇ ਉਹਦੇ ਲਈ ਉਦਾਹਰਨ ਦਿੰਦੇ ਕਹਿੰਦੇ ਜਿਵੇਂ ਕੋਈ ਸਾਰਭੌਮ ਕਹਿੰਦੇ ਨੇ ਚੱਕਰਵਰਤੀ ਰਾਜੇ ਨੂੰ ਜਿਵੇਂ ਕੋਈ ਚੱਕਰਵਰਤੀ ਰਾਜਾ ਚੱਕਰਵਰਤੀ ਬਾਦਸ਼ਾਹ ਨਵੀਂ ਪੁਸ਼ਾਕ ਪਹਿਨ ਕੇ ਅਗਲੇ ਦਿਨ ਤਖ਼ਤ ਤੇ ਬੈਠਦਾ ਰਾਜਾ ਨਹੀਂ ਬਦਲਦਾ ਕੇਵਲ ਉਹਦੀ ਪੁਸ਼ਾਕ ਬਦਲਦੀ ਹੈ ਕਹਿੰਦੇ ਇਸੇ ਤਰ੍ਹਾਂ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਰਤ ਰਹੇ ਹਨ ਜਿਵੇਂ ਕੋਈ ਚੱਕਰਵਰਤੀ ਰਾਜਾ ਪੁਸ਼ਾਕ ਤਬਦੀਲ ਕਰਕੇ ਨਵੀਂ ਪੁਸ਼ਾਕ ਧਾਰਨ ਕਰਕੇ ਪੁਰਾਣੀ ਨੂੰ ਤਿਆਗ ਦਿੰਦਾ ਹੈ
ਤਿਉਂ ਪ੍ਰਭ ਸਾਤਮ ਰੂਪ ਤਰਿਓ ਇਕ ਜੋਤ ਮਹਾ ਸਗਰੀ ਜਗ ਜਾਨੀ
ਕਿਉਂ ਇਸੇ ਤਰ੍ਹਾਂ ਹੀ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਨੇ ਸਤਵਾਂ ਰੂਪ ਧਾਰਿਆ ਹੈ ਛੇਵਾਂ ਜਾਮਾ ਮਹਾਰਾਜ ਜੀ ਨੇ ਤਬਦੀਲ ਕੀਤਾ ਹੈ ਤੇ ਸਤਵੇਂ ਜਾਮੇ ਚ ਹੁਣ ਵਰਤਣ ਲੱਗੇ ਹਨ ਜੋਤ ਇੱਕੋ ਹੈ ਇਹ ਸਾਰਾ ਜਗਤ ਜਾਣਦਾ ਜੋਤ ਨਹੀਂ ਬਦਲੀ ਜੋਤ ਉਹੀ ਹੈ ਜੋ ਅਕਾਲ ਪੁਰਖ ਦੀ ਜੋਤ ਗੁਰੂ ਨਾਨਕ ਸਾਹਿਬ ਚ ਵਿਦਮਾਨ ਹੋਈ ਭੱਟ ਸਾਹਿਬਾਨ ਲਿਖਦੇ ਹਨ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ ਇੱਕੋ ਹੀ ਜੋਤ ਹੈ ਜੋ ਪੰਜ ਜਾਮਿਆਂ ਚ ਵਰਤੀ ਉਹੀ ਜੋਤ ਅੱਗੇ ਛੇਵੇਂ ਜਾਮੇ ਚ ਵਰਤੀ ਹੈ ਉਹੀ ਜੋਤ ਹੁਣ ਸਤਵੇਂ ਜਾਮੇ ਵਿਚ ਵਰਤ ਰਹੀ ਹੈ ਕੇਵਲ ਬਾਹਰਲੀ ਪੁਸ਼ਾਕ ਸਰੀਰ ਤਬਦੀਲ ਕੀਤਾ ਹੈ ਅੰਦਰ ਜੋਤ ਉਹੀ ਹੈ ਜੋਤ ਰੂਪ ਅੰਦਰ ਦੀ ਜਿਹੜੀ ਖੇਡ ਆ ਉਹ ਇੱਕ ਮਿਕ ਹੈ ਇਹ ਸਾਰਾ ਜਗਤ ਜਾਣਦਾ ਹੈ
ਸੇਵਕ ਕੋਟ ਨਿਹਾਲ ਕਰੇ ਗਿਣਤੀ ਕੁਛ ਨਾਏ ਨਹੀਂ ਇਹ ਛਾਨੀ
ਕਰੋੜਾਂ ਸੇਵਕਾਂ ਨੂੰ ਸਤਿਗੁਰੂ ਜੀ ਨੇ ਨਿਹਾਲ ਕੀਤਾ ਹੈ ਕਹਿੰਦੇ ਗਿਣਤੀ ਕੋਈ ਨਹੀਂ ਕਿ ਕਿੰਨੇ ਕ ਜੀਵਾਂ ਨੂੰ ਨਿਹਾਲ ਕੀਤਾ। ਇਹ ਗੱਲ ਕੋਈ ਲੁਕੀ ਨਹੀਂ ਹੋਈ, ਛਿਪੀ ਨਹੀਂ ਹੋਈ, ਕਰੋੜਾਂ ਹੀ ਸੇਵਕਾਂ ਨੂੰ ਸਤਿਗੁਰੂ ਜੀ ਨੇ ਨਿਹਾਲ ਕੀਤਾ, ਕਿਰਤਾਰਥ ਕੀਤਾ ਹੈ।
ਸ਼੍ਰੀ ਹਰਿ ਰਾਇ ਸਹਾਇ ਸਦਾ ਜਮਤੀ ਛੁਟਕਾਏ ਸੋ ਦੇ ਨਿਰਬਾਨੀ।
ਧੰਨ ਗੁਰੂ ਹਰਿ ਰਾਇ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਸਦਾ ਹੀ ਆਪਣੇ ਸੇਵਕਾਂ ਦੇ ਸਹਾਈ ਹਨ, ਸਦਾ ਹੀ ਆਪਣੇ ਸੇਵਕਾਂ ਦੇ ਸਹਾਈ ਹੋ ਕੇ ਜੰਮਾ ਤੋਂ ਛੁਟਕਾ ਕੇ ਜੰਮਾ ਤੋਂ ਮੁਕਤ ਕਰਕੇ ਨਿਰਵਾਣ ਪਦਵੀ ਦੇਣ ਵਾਲੇ ਹਨ। ਨਿਰਵਾਣ ਪਦਵੀ ਕਿਸ ਨੂੰ ਕਹਿੰਦੇ ਨੇ? ਬਾਣ ਨਾਮ ਹੁੰਦਾ ਆਦਤ ਦਾ। ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਆਦਤ ਹੈ। ਜੀਵ ਦੀ ਆਦਤ ਕੀ ਹੈ? ਜੰਮਣਾ ਮਰਨਾ। ਸਾਡੀ ਸਾਰਿਆਂ ਦੀ ਆਦਤ ਹੈ, ਜੀਵਾਂ ਦੀ ਜਨਮ ਮਰਨ ਦੀ ਆਦਤ ਹੈ ਸਾਨੂੰ। ਜਦੋਂ ਤੱਕ ਜੀਵ ਭਾਵ ਚ ਰਹਾਂਗੇ ਉਦੋਂ ਤੱਕ ਜਨਮ ਮਰਨ ਦੀ ਆਦਤ ਬਣੀ ਰਹੇਗੀ। ਸਤਿਗੁਰੂ ਜੀ ਇਸ ਆਦਤ ਤੋਂ ਰਹਿਤ ਕਰ ਦਿੰਦੇ, ਯਾਨੀ ਕਿ ਜੀਵ ਭਾਵ ਤੋਂ ਸੁਤੰਤਰ ਕਰਕੇ ਬਿਰਤੀ ਨੂੰ ਬ੍ਰਹਮਾਕਾਰ ਕਰ ਦਿੰਦੇ। ਜਦੋਂ ਬਿਰਤੀ ਬ੍ਰਹਮਾਕਾਰ ਹੋ ਜਾਂਦੀ ਹੈ ਉਦੋਂ ਫਿਰ ਨਿਰਵਾਣ ਪਦਵੀ ਬਣ ਜਾਂਦੀ, ਕੋਈ ਆਦਤ ਨਹੀਂ ਰਹਿੰਦੀ ਜਨਮ ਮਰਨ ਦੀ। ਤੋ ਐਸੀ ਮੁਕਤੀ ਦੀ ਅਵਸਥਾ, ਜੀਵਨ ਮੁਕਤ ਅਵਸਥਾ, ਨਿਰਵਾਣ ਪਦਵੀ ਧੰਨ ਗੁਰੂ ਹਰਿ ਰਾਇ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਸੇਵਕਾਂ ਨੂੰ ਬਖਸ਼ ਕੇ ਨਿਵਾਜਦੇ ਹਨ।
ਜਿਉਂ ਇੱਕ ਰਾਸ ਕੋ ਸੂਰਜ ਭੋਗ ਕੈ ਸਿਯੰਦਨ ਤਿਆਗ ਲਹੀ ਤਿਤ ਆਦਿ।
ਜਿਵੇਂ ਸੂਰਜ 12 ਰਾਸਾਂ ਚ ਸਾਲ ਚ ਵਰਤਦਾ, ਸੰਗਰਾਂਦ ਵਾਲੇ ਦਿਨ ਉਹ ਆਪਣੀ ਰਾਸ ਬਦਲਦਾ, ਇੱਕ ਰਾਸ ਨੂੰ ਭੋਗ ਕੇ ਦੂਜੀ ਰਾਸ ਵਿਚ ਜਾਂਦਾ ਤੇ ਉਹ ਦਿਨ ਸੰਗਰਾਂਦ ਦਾ ਦਿਨ ਹੁੰਦਾ। ਸਾਲ ਦੇ ਵਿਚ 12 ਮਹੀਨਿਆਂ ਚ 12 ਰਾਸਾਂ ਵਿਚ ਉਹ ਵਰਤਦਾ। ਕਹਿੰਦੇ ਜਿਵੇਂ ਸੂਰਜ ਇੱਕ ਰਾਸ ਨੂੰ ਭੋਗ ਕੇ ਉਹ ਰੱਥ ਨੂੰ ਤਿਆਗ ਕੇ ਫਿਰ ਦੂਸਰੀ ਰਾਸ ਵਿਚ ਪ੍ਰਵੇਸ਼ ਕਰਦਾ, ਸੂਰਜ ਤਾਂ ਨਹੀਂ ਬਦਲਦਾ, ਰਾਸ ਤਬਦੀਲ ਹੁੰਦੀ ਹੈ, ਸੂਰਜ ਤਾਂ ਉਹੀ ਰਹਿੰਦਾ ਨਾ। ਜਿਹੜਾ ਸੂਰਜ ਪਿਛਲੇ ਮਹੀਨੇ ਚਮਕ ਰਿਹਾ ਸੀ ਉਹੀ ਹੁਣ ਚਮਕ ਰਿਹਾ, ਇਸੇ ਨੇ ਅਗਲੇ ਮਹੀਨੇ ਸੰਗਰਾਂਦ ਤੋਂ ਬਾਅਦ ਹਾੜ ਦੇ ਮਹੀਨੇ ਵਿਚ ਵੀ ਇਸੇ ਨਹੀਂ ਚਮਕਣਾ, ਸਾਵਣ ਚ ਵੀ ਇੰਨਾ ਹੀ ਰਹਿਣਾ। ਰਾਸਾਂ ਭਾਵੇਂ 12 ਹੁੰਦੀਆਂ, ਇੱਕ ਰਾਸ ਨੂੰ ਭੋਗ ਕੇ ਦੂਸਰੀ ਰਾਸ ਵਿਚ ਜਾਂਦਾ, ਸੂਰਜ ਉਹ ਹੀ ਰਹਿੰਦਾ। ਹਾਂਜੀ।
ਓਰੇ ਆਰੂੜ ਕੈ ਪੂਰ ਅੰਧੇਰ ਕੋ ਦੂਰ ਕਰੇ ਹੋਏ ਜੀਵਨ ਸ਼ਾਦੀ।
ਸੂਰਜ ਇੱਕ ਰਾਸ ਨੂੰ ਭੋਗ ਕੇ ਜਦੋਂ ਦੂਸਰੀ ਰਾਸ ਵਿਚ ਸਵਾਰ ਹੁੰਦਾ ਹੈ ਤਾਂ ਉਸ ਵੇਲੇ ਸਾਰੇ ਜਗਤ ਦੇ ਹਨੇਰੇ ਨੂੰ ਦੂਰ ਕਰਕੇ ਸਭ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਕਰਦਾ ਹੈ।
ਤਿਉਂ ਗੁਰ ਸਾਤਮ ਬੈਠ ਸ਼ੁਭਿਓ ਦੁਤ ਦੇਵਨ ਕੋ ਗੁਰ ਤਾਬਾਰ ਗਾਦੀ।
ਜਦੋਂ ਸੂਰਜ ਪ੍ਰਕਾਸ਼ ਦਿੰਦਾ ਤੇ ਸਾਰੇ ਜੀਵ ਸ਼ਾਦੀ ਪ੍ਰਸੰਨ ਹੁੰਦੇ ਹਨ। ਇਸੇ ਤਰ੍ਹਾਂ ਸਤਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਿ ਰਾਇ ਸਾਹਿਬ ਜੀ ਸਤਵੇਂ ਜਾਮੇ ਦੇ ਵਿਚ ਪ੍ਰਵੇਸ਼ ਕੀਤੇ ਨੇ, ਛੇਵਾਂ ਜਾਮਾ ਤਿਆਗ ਕੇ ਸਤਵਾਂ ਜਾਮਾ ਧਾਰਨ ਕੀਤਾ ਹੈ। ਦੁੱਧ ਦੇਵਨ ਕੋ ਗੁਰਤਾ ਬਰ ਗਾਦੀ, ਗੁਰਤਾ ਗੱਦੀ ਨੂੰ ਮਹਾਨ ਦੁਤੀ ਦੇਣ ਲਈ, ਪ੍ਰਕਾਸ਼ਣ ਲਈ, ਤਾਂ ਜੋ ਸਾਡੇ ਵਰਗੇ ਜੀਵ ਜਿਹੜੇ ਅੰਧਕਾਰ ਵਿਚ ਨੇ, ਹਨੇਰੇ ਵਿਚ ਨੇ, ਅਗਿਆਨ ਦੇ, ਅਵਿਦਿਆ ਦੇ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਸਕੇ, ਉਸ ਗਿਆਨ ਦਾ ਪ੍ਰਕਾਸ਼ ਪ੍ਰਕਾਸ਼ਨ ਲਈ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਇਸ ਵਕਤ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਪ੍ਰਕਾਸ਼ਮਾਨ ਹੋ ਰਹੇ ਹਨ।
ਸ਼੍ਰੀ ਸਤਿਨਾਮ ਪ੍ਰਕਾਸ਼ ਤਰੇ ਸੁਖ ਗਿਆਨ ਕੋ ਦੇ ਜਗ ਕੀਨ ਆਬਾਦੀ।
ਸਤਨਾਮ ਦਾ ਪ੍ਰਕਾਸ਼ ਧਰਦੇ ਨੇ ਮਹਾਰਾਜ ਜੀ ਔਰ ਆਪਣੇ ਜੀਵਾਂ ਨੂੰ, ਸੇਵਕਾਂ ਨੂੰ ਸੁਖ ਗਿਆਨ ਦੇ, ਸੁਖ ਗਿਆਨ ਦਾ ਸੁਖ ਬਖਸ਼ਦੇ ਨੇ। ਸਾਰੇ ਜਗਤ ਨੂੰ ਮਹਾਰਾਜ ਜੀ ਨੇ ਗਿਆਨ ਦਾ ਸੁਖ ਦੇ ਕੇ ਆਬਾਦ ਕੀਤਾ ਹੈ।
ਸੰਗਤ ਕੋ ਉਪਦੇਸ਼ਿਤ ਹੈ ਸਤਨਾਮ ਭਜੋ ਭਗਤੀ ਔਰ ਤਾਰੋ।
ਸਾਰੀ ਸੰਗਤ ਨੂੰ ਮਹਾਰਾਜ ਗੁਰੂ ਹਰਿ ਰਾਇ ਸਾਹਿਬ ਜੀ ਇੱਕੋ ਉਪਦੇਸ਼ ਦਿੰਦੇ ਆ ਤੇ ਉਪਦੇਸ਼ ਹੈ ਸਤਨਾਮ ਭਜੋ, ਨਾਮ ਦਾ ਭਜਨ ਕਰੋ, ਭਗਤੀ ਔਰ ਧਾਰੋ, ਹਿਰਦੇ ਵਿਚ ਭਗਤੀ ਨੂੰ ਵਸਾਓ, ਨਾਮ ਜਪਣਾ ਹੀ ਭਗਤੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਗਤੀ ਦਾ ਪ੍ਰਕਾਰ ਕੀ ਹੈ? ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨੀ, ਪੁਨਾ ਪੁਨਾ ਨਾਮ ਦੀ ਸਾਧਨਾ ਕਰਨੀ, ਨਾਮ ਜਪਣਾ, ਇਹ ਭਗਤੀ ਹੈ ਗੁਰੂ ਖਾਲਸਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਠਦਿਆਂ ਬਹਿੰਦਿਆਂ ਸ਼ੁਭ ਕਰਮ ਕਰਦਿਆਂ ਨਾਲ ਭਜਨ ਕਰੀ ਜਾਣਾ, ਇਹ ਭਗਤੀ ਹੈ। ਬੀਜ ਹੈ ਇਹ, ਜਦੋਂ ਸ਼ੁਭ ਆਚਰਣ ਕਰਾਂਗੇ, ਚੰਗੇ ਕਰਮ ਕਰਾਂਗੇ, ਉਹ ਭਲੀ ਜ਼ਮੀਨ ਹੈ ਜਿਹਦੇ ਚ ਬੀਜ ਬੀਜਿਆ ਜਾਣਾ। ਬੀਜ ਹੋਵੇ ਜੇ ਜ਼ਮੀਨ ਨਾ ਵਾਹੀ ਹੋਵੇ, ਜ਼ਮੀਨ ਨੂੰ ਸਾਫ ਨਾ ਕੀਤਾ ਹੋਵੇ, ਤੇ ਫਿਰ ਬੀਜ ਵਿੱਚ ਬੀਜਿਆ ਨਹੀਂ ਜਾ ਸਕਦਾ। ਜਿਹੜਾ ਸਾਡਾ ਆਚਰਣ ਹੈ, ਸਾਡਾ ਵਿਵਹਾਰ ਹੈ, ਸਾਡੀ ਬੋਲਬਾਣੀ ਹੈ, ਸਾਡੇ ਕਰਮ ਨੇ, ਇਹ ਜ਼ਮੀਨ ਹੈ, ਤੇ ਜਿਹੜਾ ਨਾਮ ਹੈ ਇਹ ਬੀਜ ਹੈ। ਜਦੋਂ ਨਾਮ ਜਪਾਂਗੇ, ਬੀਜ ਬੀਜਿਆ ਜਾਏਗਾ, ਫਿਰ ਇਹ ਫਲੀਭੂਤ ਹੋਵੇਗਾ। ਇਹ ਹੀ ਭਗਤੀ ਹੈ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਹੁਕਮ ਕਰਦੇ ਸੰਗਤ ਨੂੰ ਕਿ ਭਾਈ ਸੱਚੇ ਨਾਮ ਦਾ ਭਜਨ ਕਰੋ ਔਰ ਆਪਣੇ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਨੂੰ ਵਸਾਓ।
ਮਾਨੁਖ ਦੇ ਦੁਲੰਬ ਲਾਹੋ, ਵਿਸ਼ਿਆਨ ਵਿਖੇ ਇਸ ਕੋ ਨਿਹਾਰੋ।
ਮਹਾਰਾਜ ਜੀ ਹੁਕਮ ਕਰਦੇ ਸੰਗਤ ਨੂੰ ਉਪਦੇਸ਼ ਦਿੰਦਿਆਂ ਕਹਿੰਦੇ, ਗੁਰਸਿੱਖੋ, ਇਹ ਮਾਨਸ ਜਨਮ ਦੁਰਲੱਭ ਹੈ, ਇਹਨੂੰ ਵਿਸ਼ਿਆਂ ਵਿਕਾਰਾਂ ਵਿਚ ਲੱਗ ਕੇ ਅਜਾਈ ਨਾ ਗਵਾਓ। ਇਹ ਜਨਮ ਬਾਰ ਬਾਰ ਨਹੀਂ ਮਿਲਦਾ, ਇਹ ਮਨੁੱਖੀ ਜਾਮਾ ਵਾਹਿਗੁਰੂ ਨੇ, ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਹੈ ਤਾਂ ਮਿਲਿਆ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਗੁਰੂ ਦੀ ਕਿਰਪਾ ਨਾਲ ਹੀ ਇਹ ਮਨੁੱਖਾ ਜਨਮ ਦੁਰਲਭ ਹੈ ਪ੍ਰਾਪਤ ਹੁੰਦਾ, ਪਰ ਵਿਸ਼ਿਆਂ ਵਿਚ ਵਿਕਾਰਾਂ ਵਿਚ ਲੱਗ ਕੇ ਆਪਣੇ ਇਸ ਮਾਨਸ ਜਨਮ ਨੂੰ ਅਜਾਈ ਨਾ ਗਵਾਓ।
ਪੂਰ ਪਦਾਰਥ ਜਾਣੇ ਆਕਾਰ,
ਤੇ ਜਿਹੜੇ ਸੰਸਾਰ ਦੇ ਪਦਾਰਥ ਨੇ ਝੂਠੇ ਨੇ, ਇਹਨਾਂ ਨੂੰ ਅਕਾਰਥ ਸਮਝ ਲੈ ਵੀ ਇਹ ਤੇਰੇ ਅੱਗੇ ਨਹੀਂ ਕਿਸੇ ਕੰਮ ਆਉਣੇ, ਇਹ ਅੱਗੇ ਤੇਰੇ ਪਰਮਾਰਥ ਦੇ ਰਸਤੇ ਵਿਚ, ਸੰਸਾਰ ਦੇ ਕਿਸੇ ਪਦਾਰਥ ਨੇ ਤੇਰੇ ਕੰਮ ਨਹੀਂ ਆਉਣਾ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਦੁਨੀਆਂ ਦੇ ਜਿਤਨੇ ਵੀ ਕੰਮ ਨੇ, ਪਦਾਰਥ ਨੇ, ਅੱਗੇ ਕੰਮ ਨਹੀਂ ਆਉਣੇ, ਕੇਵਲ ਵਾਹਿਗੁਰੂ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਹੀ ਸਹਾਈ ਹੋਣਾ ਹੈ।
ਸਵਾਰਥ ਆਪਣੋ ਨੀਕ ਵਿਚਾਰੋ,
ਇਹ ਭਾਈ ਆਪਣੇ ਸਵਾਰਥ ਨੂੰ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਵਿਚਾਰੋ ਕਿ ਤੁਹਾਡਾ ਸਵਾਰਥ ਕੀ ਹੈ, ਇਹ ਸੰਸਾਰ ਵਿੱਚ ਆਉਣ ਦਾ ਸਾਡਾ ਪ੍ਰਯੋਜਨ ਕੀ ਹੈ। ਉਸ ਪ੍ਰਯੋਜਨ ਦੀ ਵਿਚਾਰ ਕਰੋ ਕਿ ਅਸੀਂ ਕਿਉਂ ਆਏ ਹਾਂ ਸੰਸਾਰ ਵਿੱਚ। ਵਾਹਿਗੁਰੂ ਨੇ, ਵਿਧਾਤੇ ਨੇ ਸਾਨੂੰ ਇਹ ਮਾਨਸੀ ਜਨਮ ਦਿੱਤਾ ਹੈ, ਇਹ ਪਸ਼ੂਆਂ ਨਾਲ ਉੱਤਮ ਕਿਉਂ ਹੈ, ਜਾਨਵਰਾਂ ਨਾਲੋਂ, ਪਸ਼ੂ ਪੰਛੀਆਂ ਨਾਲੋਂ ਉੱਤਮ ਕਿਉਂ ਹੈ, ਸ੍ਰੇਸ਼ਟ ਕਿਉਂ ਹੈ, ਇਹ ਪ੍ਰਯੋਜਨ ਇਹਦਾ ਸਮਝਣਾ ਹੈ। ਕੋਈ ਪਸ਼ੂ, ਕੋਈ ਜਾਨਵਰ, ਕੋਈ ਪੰਛੀ ਆਤਮ ਗਿਆਨੀ ਨਹੀਂ ਹੋ ਸਕਦਾ, ਕੇਵਲ ਇਸ ਮਾਨਸ ਜਨਮ ਦੇ ਵਿੱਚ ਹੀ ਆਤਮ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਇੱਥੇ ਹੀ ਬਸ ਨਹੀਂ, ਦੇਵਤੇ ਵੀ ਆਤਮ ਗਿਆਨੀ ਨਹੀਂ ਹੋ ਸਕਦੇ, ਦੇਵਤਿਆਂ ਨੂੰ ਵੀ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਕੋਲੇ ਮਾਨਵੀ ਸਰੀਰ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੇਵਲ ਤਾਂ ਕੇਵਲ ਇੱਕੋ ਇੱਕ ਮਾਨਵੀ ਸਰੀਰ ਦੀ ਰਚਨਾ ਐਸੀ ਰਚੀ ਹੈ ਜਿਸ ਵਿੱਚ ਆ ਕੇ ਮਨੁੱਖ ਆਤਮ ਗਿਆਨੀ ਹੋ ਸਕਦਾ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਕਰਕੇ ਮਹਾਰਾਜ ਸਤਵੇਂ ਪਾਤਸ਼ਾਹ ਕਹਿੰਦੇ, ਗੁਰਸਿੱਖੋ, ਆਪਣੇ ਜੀਵਨ ਦੇ ਸਵਾਰਥ ਨੂੰ, ਆਪਣੇ ਜੀਵਨ ਦੇ ਪ੍ਰਯੋਜਨ ਨੂੰ ਆਪਣੇ ਅੰਦਰ ਵਿਚਾਰੋ।
ਗਿਆਨ ਕੋ ਪਾਏ ਨਿਧਾਨ ਲਹੋ ਜਗ,
ਗਿਆਨ ਨੂੰ ਪ੍ਰਾਪਤ ਕਰਕੇ ਇਹ ਜਿਹੜਾ ਸਭ ਤੋਂ ਵੱਡਾ ਨਿਧਾਨ ਖਜ਼ਾਨਾ ਹੈ, ਇਸ ਖਜ਼ਾਨੇ ਨੂੰ ਆਪਣੇ ਅੰਦਰ ਮਾਣੋ।
ਆਪ ਤਰੋ ਪਿਤਰਾਨ ਕੋ ਤਾਰੋ,
ਆਪ ਤਰੋ ਤੇ ਆਪਣੇ ਪਿਤਰਾਂ ਨੂੰ ਵੀ ਤਾਰੋ। ਆਪ ਤਰੋ ਪਿਤਰਾਨ ਕੋ ਤਾਰੋ। ਗੁਰਸਿੱਖ ਜਦੋਂ ਭਜਨ ਕਰਦੇ ਆ ਨਾ, ਤੇ ਭਜਨ ਦੇ ਪ੍ਰਤਾਪ ਨਾਲ ਗੁਰਸਿੱਖਾਂ ਦੇ ਪਿੱਤਰ ਵੀ ਤਰ ਜਾਂਦੇ ਆ। ਉਹਨਾਂ ਨੂੰ ਵੱਖਰੇ ਸਰਾਧਾਂ ਦੇ ਦਿਨਾਂ ਚ ਪਿੰਡ ਨਹੀਂ ਤਾਰਨੇ ਪੈਂਦੇ ਆਪਣੇ ਪਿੱਤਰਾਂ ਲਈ। ਗੁਰਸਿੱਖ ਭਜਨ ਕਰਨ ਵਾਲੇ, ਨਾਮ ਜਪਣ ਵਾਲੇ, ਭਗਤ ਪ੍ਰਹਿਲਾਦ ਜੀ ਜੇ ਨਾਮ ਜਪਿਆ, ਨਾਮ ਦੇ ਪ੍ਰਤਾਪ ਨਾਲ 21 ਕੁੱਲਾਂ ਤਰ ਗਈਆਂ ਮਹਾਰਾਜ ਭਗਤ ਪ੍ਰਹਿਲਾਦ ਜੀ ਦੀ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਚ ਇਹਦਾ ਬਚਨ ਜ਼ਿਕਰ ਕੀਤਾ, ਜਦੋਂ ਨਰਸਿੰਘ ਅਵਤਾਰ ਲਿਖਦੇ 24 ਅਵਤਾਰਾਂ ਚ ਕਹਿੰਦੇ, ਜਦੋਂ ਹਰਨਾਕਸ਼ ਨੂੰ ਮਾਰਿਆ, ਬੜਾ ਵਿਕਰਾਲ ਰੂਪ ਸੀ ਭਗਵਾਨ ਨਰਸਿੰਘ ਜੀ, ਬੜੇ ਰੋਸ ਵਿੱਚ ਦੇਵਤੇ ਤਪਣ ਲੱਗੇ। ਭਗਤ ਪ੍ਰਹਿਲਾਦ ਨੂੰ ਉਹਨਾਂ ਬੇਨਤੀ ਕੀਤੀ, ਭਗਤ ਜੀ ਤੁਸੀਂ ਚੱਲੋ, ਤੁਹਾਡੇ ਕਰਕੇ ਪਰਮੇਸ਼ਰ ਜੀ ਨਰਸਿੰਘ ਰੂਪ ਚ ਆਏ ਨੇ, ਤੁਸੀਂ ਉਹਨਾਂ ਦਾ ਗੁੱਸਾ ਸ਼ਾਂਤ ਕਰੋ। ਭਗਤ ਪ੍ਰਹਿਲਾਦ ਜੀ ਭਗਵਾਨ ਨਰ ਸਿੰਘ ਦੀ ਗੋਦ ਵਿੱਚ ਗਏ ਤੇ ਉਹਨਾਂ ਦਾ ਮੱਥਾ ਚੁੰਮਣ ਲੱਗ ਪਏ ਤੇ ਕ੍ਰੋਧ ਸ਼ਾਂਤ ਹੋ ਗਿਆ। ਪੁੱਛਿਆ, ਪ੍ਰਹਿਲਾਦ ਦੱਸ ਮੈਂ ਤੈਨੂੰ ਕੀ ਦਿਆਂ? ਭਗਤ ਪ੍ਰਹਿਲਾਦ ਨੇ ਪੁੱਤਰ ਧਰਮ ਦੀ ਪਾਲਣਾ ਕਰਦਿਆਂ ਹੋਇਆਂ ਜੋ ਇੱਕ ਪੁੱਤਰ ਦਾ ਕਰਤੱਵ ਬਣਦਾ ਆਪਣੇ ਪਿਤਾ ਲਈ, ਉਸ ਧਰਮ ਦੀ ਪਾਲਣਾ ਕਰਦਿਆਂ ਆਖਿਆ, ਹੇ ਭਗਵਾਨ, ਜੇ ਤੁੱਠੇ ਹੋ ਤਾਂ ਇਹ ਕਿਰਪਾ ਕਰੋ, ਮੇਰਾ ਪਿਤਾ ਜਿਹੋ ਜਿਹਾ ਵੀ ਸੀ, ਕ੍ਰੋਧੀ ਸੀ, ਪਾਪੀ ਸੀ, ਦੁਰਾਚਾਰੀ ਸੀ, ਤੁਹਾਡਾ ਦੁਸ਼ਮਣ ਸੀ, ਮੇਰਾ ਦੁਸ਼ਮਣ ਸੀ, ਪਰ ਤੁਸੀਂ ਉਹਦੇ ਤੇ ਕਿਰਪਾ ਕਰੋ ਵੀ ਉਹਨੂੰ ਮੁਕਤ ਕਰ ਦਿਓ, ਉਹਦਾ ਉਧਾਰ ਕਰ ਦਿਓ, ਉਹਨੂੰ ਮੁਕਤੀ ਬਖਸ਼ ਦਿਓ। ਕਹਿੰਦੇ ਉਸ ਵੇਲੇ ਭਗਵਾਨ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ, ਪ੍ਰਹਿਲਾਦ, ਤੂੰ ਕੱਲੇ ਆਪਣੇ ਪਿਤਾ ਦੀ ਬਾਤ ਕਰਦਾ ਹੈ, ਤੇਰੀ ਭਗਤੀ ਕਰਕੇ, ਤੇਰੀ ਬੰਦਗੀ ਕਰਕੇ, ਕੱਲੇ ਤੇਰੇ ਪਿਤਾ ਨੂੰ ਨਹੀਂ, ਮੈਂ ਤੇਰੀਆਂ 21 ਕੁਲਾਂ ਇਹ ਸੰਸਾਰ ਤੋਂ ਤਾਰ ਦਿੱਤੀਆਂ ਹਨ। ਵਾਹਿਗੁਰੂ ਪਰਬ੍ਰਹਮ ਪਰਮੇਸ਼ਰ ਦੇ ਨਾਮ ਦਾ ਇਹ ਪ੍ਰਤਾਪ ਹੈ, ਜਿਹੜੇ ਨਾਮ ਜਪਦੇ ਨੇ, ਨਾਮ ਦੀ ਕਮਾਈ ਕਰਦੇ ਹਨ, ਉਹ ਆਪਣੇ ਪਿਤਰਾਂ ਨੂੰ ਵੀ ਤਾਰ ਲੈਂਦੇ ਹਨ। ਆਪ ਤਰੋ ਪਿਤਰਾਂ ਕੋ ਤਾਰੋ। ਖਾਲਸਾ ਜੀ, ਸਾਡੇ ਪਿਤਰਾਂ ਦਾ ਸਾਡੇ ਤੇ ਰਿਣ ਹੈ, ਕਰਜ਼ਾ ਹੈ, ਕਈ ਤਰ੍ਹਾਂ ਦੇ ਕਰਜ਼ੇ ਨੇ ਸਾਡੇ ਸਿਰ ਤੇ। ਗੁਰਬਾਣੀ ਦਾ ਮਹਾਂਵਾਕ ਹੈ, ਗੁਰਨਾਮ ਦੀ ਉਹ ਰਿਣ ਲਾਥਾ। ਜਦੋਂ ਸਤਿਗੁਰੂ ਜੀ ਨੇ ਸਾਨੂੰ ਨਾਮ ਦਿੱਤਾ ਤੇ ਸਾਡੇ ਸਾਰੇ ਕਰਜ਼ੇ ਲੱਥ ਗਏ। ਸਭ ਤੋਂ ਪਹਿਲਾ ਕਰਜ਼ਾ ਸਾਡਾ ਸਾਡੇ ਸਿਰ ਤੇ ਹੈ, ਸਾਡੇ ਮਾਂ ਬਾਪ ਦਾ, ਜਿਹਨਾਂ ਸਾਨੂੰ ਜਨਮ ਦਿੱਤਾ, ਪਾਲਿਆ। ਦੂਸਰਾ ਕਰਜ਼ਾ ਅੰਨ ਦਾ ਹੈ, ਜਿਹਨੂੰ ਖਾ ਕੇ ਅਸੀਂ ਪਰਵਰਿਸ਼ ਕਰ ਰਹੇ ਹਾਂ ਆਪਣੇ ਤਨ ਦੀ। ਅਗਨੀ ਦਾ ਕਰਜ਼ਾ, ਜਿਹੜੀ ਤਪਦੀ ਹੈ ਚੁੱਲ੍ਹੇ ਦੇ ਵਿੱਚ ਤੇ ਭੋਜਨ ਸਾਡੇ ਲਈ ਪੱਕ ਕੇ ਤਿਆਰ ਹੁੰਦਾ ਹੈ। ਜਲ ਦਾ ਕਰਜ਼ਾ ਹੈ, ਜਿਹੜਾ ਅਸੀਂ ਵਰਤ ਰਹੇ ਹਾਂ, ਇਹ ਅਕਾਲ ਪੁਰਖ ਦੀ ਦਾਤ ਹੈ, ਨਿਆਮਤ ਹੈ, ਭਾਵੇਂ ਅਸੀਂ ਇਹਦੀ ਕਦਰ ਨਾ ਕਰੀਏ। ਜਿੰਨਾ ਪਾਣੀ ਬੇਅਦਬੀ ਕਰਕੇ, ਰੂਪ ਕਰਕੇ ਅਕਾਲ ਪੁਰਖ ਦੀ ਇਸ ਬਖਸ਼ੀ ਦਾਤ ਨੂੰ ਅਸੀਂ ਅਜਾਈ ਗਵਾ ਰਹੇ ਹਾਂ। ਇਹ ਹੱਥਾਂ ਦੀਆਂ ਦਿੱਤੀਆਂ ਹੋਈਆਂ ਮੂੰਹਾਂ ਨਾਲ ਖੋਲਣੀਆਂ ਪੈਣੀਆਂ ਹਨ। ਗੁਰੂ ਘਰਾਂ ਵਿੱਚੋਂ ਸੰਕੇਤ ਜਾਣਾ ਚਾਹੀਏ ਸੰਗਤ ਨੂੰ, ਆਮ ਜੀਵਾਂ ਨੂੰ, ਕਿ ਪਾਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ, ਇਹਨੂੰ ਕਿਵੇਂ ਸੰਭਲ ਕੇ ਚੱਲੀਏ। ਪਰ ਸਾਡੇ ਵੀਰ, ਜਿੰਨਾ ਮਰਜ਼ੀ ਇਹਨਾਂ ਨੂੰ ਬੇਨਤੀਆਂ ਕਰੀਏ, ਜੇ ਕਹੀਏ ਅੱਗੋਂ ਫਿਰ ਗੁੱਸਾ ਕਰਦੇ, ਫਿਰ ਗਲ ਪੈਣ ਨੂੰ ਵੀ ਆਉਂਦੇ ਕਿ ਜੀ ਤੁਸੀਂ ਆਪ ਕਰ ਲਿਆ ਕਰੋ। ਏਦਾਂ ਅੱਗੋਂ ਜਵਾਬ ਹੁੰਦਾ ਕਿ ਭਾਈ, ਆ ਤੁਸੀਂ ਪਰਕਰਮਾ ਧੋਂਦੇ ਜੇ, ਵੱਡੇ ਵੱਡੇ ਮੋਟਰਾਂ ਬੋਰ ਲਾ ਕੇ, ਪਾਣੀ ਕਿੰਨਾ ਸੋਮਾ, ਅਕਾਲ ਪੁਰਖ ਦੀ ਦਾਤ ਹੈ, ਵੀ ਸੰਜਮ ਦਾ ਵਰਤ ਲਓ, ਜਿੰਨੀ ਕੁ ਲੋੜ ਹੈ, ਪੋਚਾ ਲਾ ਕੇ ਵੀ ਤਾਂ ਸਾਰਿਆ ਜਾ ਸਕਦਾ, ਤਿੰਨ ਤਿੰਨ ਵਾਰੀ, ਚਾਰ ਚਾਰ ਵਾਰੀ ਧੋਣ ਦੀ ਤਾਂ ਲੋੜ ਨਹੀਂ ਹੁੰਦੀ, ਇੱਕ ਵਾਰੀ ਧੋ ਲਓ। ਪਰ ਟੀਮਾਂ ਵੱਖੋ ਵੱਖਰੀਆਂ ਬਣੀਆਂ ਹੋਈਆਂ, ਇੱਕ ਕਹਿੰਦਾ ਅਸੀਂ ਤਾਂ ਇਸ ਟਾਈਮ ਆਉਂਦੇ ਹਾਂ, ਦੂਜਾ ਕਹਿੰਦਾ ਅਸੀਂ ਇਸ ਟਾਈਮ ਆਉਂਦੇ ਹਾਂ, ਤੀਜਾ ਕਹਿੰਦਾ ਇਸ ਟਾਈਮ ਆਉਂਦੇ ਹਾਂ। ਤੋ ਪਾਣੀ ਅਕਾਲ ਪੁਰਖ ਦੀ ਦਾਤ ਹੈ, ਇਹਦਾ ਵੀ ਸਾਡੇ ਸਿਰ ਤੇ ਕਰਜ਼ਾ ਹੈ। ਇਹ ਹਵਾ ਜਿਹੜੀ ਸਾਹ ਲੈ ਰਹੇ ਹਾਂ, ਇਹਦਾ ਵੀ ਸਾਡੇ ਸਿਰ ਤੇ ਰਿਣ ਹੈ, ਕਰਜ਼ਾ। ਇਹ ਕਰਜ਼ੇ ਕਿਵੇਂ ਲੱਥਣੇ ਆ? ਪੰਜ ਤੱਤ ਨੇ, ਪੰਜਾਂ ਤੱਤਾਂ ਦਾ ਸਾਡੇ ਸਿਰ ਤੇ ਰਿਣ ਹੈ। ਹਵਾ ਵਿੱਚ ਅਸੀਂ ਸਾਹ ਲੈ ਰਹੇ ਹਾਂ, ਆਕਾਸ਼ ਵਿੱਚ ਅਸੀਂ ਵਿਚਰ ਰਹੇ ਹਾਂ, ਧਰਤੀ ਦੇ ਉੱਤੇ ਆਪਣਾ ਭਾਰ ਪਾਇਆ ਹੋਇਆ, ਜੋ ਗੰਦ ਮੰਦ ਆਦਿਕ ਆਪਣਾ ਇਸ ਧਰਤੀ ਦੇ ਉੱਤੇ ਤਿਆਗ ਰਹੇ ਹਾਂ। ਕੀ ਇਹ ਧਰਤੀ ਦਾ ਰਿਣ ਨਹੀਂ ਸਾਡੇ ਸਿਰ ਤੇ? ਇਹ ਪੰਜੇ ਤੱਤ ਸਾਡੇ ਤੇ ਰਿਣ ਰੂਪ ਕਰਕੇ ਨਹੀਂ, ਕਿੰਨੀ ਦਾਤ ਹੈ ਇਹਨਾਂ ਦੀ ਸਾਡੇ ਤੇ, ਅਕਾਲ ਪੁਰਖ ਦੀਆਂ ਨੇ ਨਾ ਇਹ ਦਾਤਾਂ, ਇਹ ਰਿਣ ਹੈ ਸਾਡਾ ਇਹਨਾਂ ਸਾਰਿਆਂ ਦਾ। ਆਮ ਲੋਕਾਂ ਵਿੱਚ, ਹੋਰ ਮਤਾਂ ਵਿੱਚ ਇਹਨਾਂ ਸਾਰੇ ਤੱਤਾਂ ਦਾ ਰਿਣ ਲਾਉਣ ਲਈ ਉਹਨਾਂ ਲਈ ਵੱਖੋ ਵੱਖਰੇ ਸਾਧਨ ਕੀਤੇ ਜਾਂਦੇ। ਅਗਨੀ ਦਾ ਰਿਣ ਲਾਉਣ ਵਾਸਤੇ ਉਹਦੇ ਚ ਹੂਤੀਆਂ ਆਦਿਕ ਦੇ ਕੇ ਯੱਗ ਵਗੈਰਾ ਕਰਦੇ। ਹਵਾ ਦਾ ਰਿਣ ਲਾਉਣ ਵਾਸਤੇ ਵਾਯੂ ਦਾ ਵਾਹਨ ਕਰਦੇ, ਆਕਾਸ਼ ਦਾ ਵਾਹਨ ਕਰਦੇ, ਏਦਾਂ ਧਰਤੀ ਦੀ ਪੂਜਾ ਕਰਕੇ ਧਰਤੀ ਦਾ ਰਿਣ ਲਾਉਂਦੇ। ਗੁਰਸਿੱਖਾਂ ਵਿੱਚ ਸਭ ਤੋਂ ਉੱਤਮ ਤਰੀਕਾ ਹੈ, ਇਹਨਾਂ ਪੰਜਾਂ ਤੱਤਾਂ ਦੀ ਸੰਭਾਲ ਕਰਦਿਆਂ ਹੋਇਆਂ, ਸੰਜਮ ਨਾਲ ਵਰਤਦਿਆਂ ਹੋਇਆਂ, ਪਰਮੇਸ਼ਰ ਦਾ ਭਜਨ ਕਰਨਾ। ਜਦੋਂ ਨਾਮ ਜਪਦੇ ਹਾਂ ਤਾਂ ਫਿਰ ਇਹ ਸਾਰੇ ਰਿਣ, ਸਾਰੇ ਕਰਜ਼ੇ ਸਾਡੇ ਸਿਰ ਤੋਂ ਲੱਥ ਜਾਂਦੇ ਹਨ। ਇਹਦਾ ਸਾਰਿਆਂ ਦਾ ਕਰਜ਼ਾ ਸਾਡੇ ਤੋਂ ਲੱਥ ਜਾਂਦਾ, ਇਹਨਾਂ ਤੋਂ ਰਹਿਤ ਹੋ ਜਾਈਦਾ ਹੈ। ਇਹ ਨਾਮ ਦਾ ਪ੍ਰਤਾਪ ਹੈ, ਗੁਰਨਾਮ ਦਿਓ ਰਿਣ ਲਾਥਾ। ਨਾਮ ਜਪੇ ਬਿਨਾਂ ਇਹ ਰਿਣ ਨਹੀਂ ਉਤਰਨਾ ਸਾਡੇ ਤੋਂ। ਭਜਨ ਕਰਾਂਗੇ ਤੇ ਇਹਨਾਂ ਦਾ ਵੀ ਰਿਣ ਉਤਰ ਜਾਏਗਾ। ਇਹ ਵੀ ਸਾਨੂੰ ਕਹਿਣਗੇ ਕਿ ਭਾਈ, ਤੁਸੀਂ ਸਾਨੂੰ ਸਫਲਿਆਂ ਕੀਤਾ, ਨਾਮ ਜਪ ਕੇ ਤੁਸੀਂ ਸਾਨੂੰ ਵਿਅਰਥ ਨਹੀਂ ਗਵਾਇਆ, ਤੁਸੀਂ ਸਫਲਿਆਂ ਕੀਤਾ, ਭਜਨ ਕੀਤਾ ਹੈ। ਤੋ ਮਾਤਾ ਪਿਤਾ ਦਾ ਰਿਣ, ਪਿਤਰਾਂ ਦਾ ਰਿਣ, ਇਹ ਸਾਰੇ ਰਿਣ ਲੱਥ ਜਾਂਦੇ ਜਦੋਂ ਨਾਮ ਜਪੀਏ ਪਰਮੇਸ਼ਰ ਦਾ ਭਜਨ ਕਰੀਏ।
ਦੋਹਰਾ ਸੁਨੇ ਮਾਨ ਉਪਦੇਸ਼ ਜੋ ਚੱਲੈ ਗੁਰ ਅਨੁਸਾਰ।
ਜਿਹੜੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣਦੇ ਹਨ, ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਮੰਨਦੇ ਹਨ ਔਰ ਫਿਰ ਸਤਿਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਚੱਲਦੇ ਹਨ।
ਸਦਾ ਸਹਾਇਕ ਤਿਸੀ ਕੋ ਗਨ ਬੰਧਨ ਦੇ ਟਾਰ।
ਸਤਿਗੁਰੂ ਜੀ ਸਦਾ ਹੀ ਉਹਨਾਂ ਦੇ ਸਹਾਇਕ ਹੁੰਦੇ ਹੈ, ਗਨ ਬੰਧਨ ਦੇ ਟਾਰ, ਸਾਰੇ ਬੰਧਨਾਂ ਨੂੰ ਟਾਲ ਦਿੰਦੇ, ਸਾਰੇ ਬੰਧਨਾਂ ਨੂੰ ਕੱਟ ਦਿੰਦੇ ਹਨ।
ਦਰਸ਼ਨ ਕਰ ਬੇ ਅਗ ਮਿਟੈ ਉਰ ਉਜਲ ਹੋਏ ਜਾਏ।
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਪਾਪ ਮਿਟ ਜਾਂਦੇ ਨੇ, ਹਿਰਦੇ ਉਜਲੇ ਹੋ ਜਾਂਦੇ ਹਨ। ਜਦੋਂ ਭਾਵਨਾ ਸਹਿਤ ਦਰਸ਼ਨ ਕਰੀਏ ਸਤਿਗੁਰਾਂ ਦੇ, ਅੱਜ ਵੀ ਵਰਤਮਾਨ ਸਮੇਂ ਵਿੱਚ ਵੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦਾ ਹੀ ਰੂਪ ਨੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ। ਸ਼ੁੱਧ ਭਾਵ ਨਾਲ ਦਰਸ਼ਨ ਕਰੀਏ ਤੇ ਅੱਜ ਵੀ ਹਿਰਦੇ ਨਿਰਮਲ ਹੁੰਦੇ ਹਨ। ਉਸ ਵੇਲੇ ਵੀ ਗੁਰਸਿੱਖ ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਦੇ, ਉਹਨਾਂ ਦੇ ਹਿਰਦੇ ਨਿਰਮਲ ਹੋ ਜਾਂਦੇ, ਉਜਲੇ ਹੋ ਜਾਂਦੇ ਤੇ ਪਾਪ ਕੱਟੇ ਜਾਂਦੇ ਹਨ।
ਬਚਨ ਸੁਣੇ ਲੈ ਗਿਆਨ ਕੋ ਧੰਨ ਗੁਰੂ ਹਰਿਰਾਏ।
ਸਤਿਗੁਰੂ ਜੀ ਦੇ ਬਚਨ ਸੁਣਦੇ ਤੇ ਗਿਆਨ ਨੂੰ ਪ੍ਰਾਪਤ ਕਰਦੇ, ਧੰਨ ਕਹਿੰਦੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ, ਤੁਸੀਂ ਧੰਨ ਹੋ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਤੁਸੀਂ ਧੰਨ ਹੋ, ਸਭ ਆਖ ਹੋ ਧੰਨ 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 ਗੁਰ ਸੋਈ। ਮਹਾਰਾਜ ਜੀ ਤੁਸੀਂ ਧੰਨ ਹੋ।
ਪ੍ਰੇਮ ਭਗਤ ਬੈਰਾਗ ਦ੍ਰਿੜ ਕਰਨ ਯੋਗ ਬ੍ਰਹਮ ਗਿਆਨ।
ਪ੍ਰੇਮਾ ਭਗਤੀ ਤੇ ਵੈਰਾਗ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਆਪਣੇ ਸੇਵਕਾਂ ਨੂੰ, ਬ੍ਰਹਮ ਗਿਆਨ ਦੇ ਸਹਿਤ ਯੋਗ ਕਰ ਦਿੰਦੇ ਹਨ।
ਬਰਤਾਵਤ ਜਗਤ ਮੈਂ ਸਤਿਗੁਰ ਕਿਰਪਾ ਨਿਦਾਨ।
ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਸਭ ਨੂੰ ਭਗਤੀ, ਪ੍ਰੇਮ, ਵੈਰਾਗ, ਬ੍ਰਹਮ ਗਿਆਨ, ਇਹ ਜਿਤਨੇ ਸ਼ੁਭ ਗੁਣ ਹਨ, ਪਾਤਸ਼ਾਹ ਆਪਣਿਆਂ ਸੇਵਕਾਂ ਨੂੰ, ਆਪਣਿਆਂ ਪਿਆਰਿਆਂ ਨੂੰ ਬਖਸ਼ਦੇ ਹਨ, ਐਸੀ ਕਿਰਪਾ ਕਰਦੇ ਹਨ।
ਬਾਡੇ ਪਾਗ ਜਿਨ ਕੇ ਹੋਤੇ ਸ਼ਰਨ ਪਰੇ ਗੁਰ ਚਰਨ।
ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਸਤਿਗੁਰਾਂ ਦੀ ਸ਼ਰਨ ਪੈਂਦੇ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਗੁਰੂ ਸਾਹਿਬ ਜੀ ਦੀ ਸ਼ਰਨ ਪੈਂਦੇ ਹਨ।
ਕੋਟ ਜਨਮ ਪਰਮਤ ਹੋਤੇ ਮਿੱਟੇ ਜਨਮ ਤਿੰਨ ਮਰਨ।
ਕਰੋੜਾਂ ਜਨਮ ਜੀਵ ਕਰੋੜਾਂ ਜਨਮਾਂ ਚ ਭਰਮਦਾ ਹੈ, ਮਿੱਟੇ ਜਨਮ ਤਿੰਨ ਮਰਨ, ਤਿਨ੍ਹਾਂ ਦੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ, ਨਿਰਵਿਰਤ ਹੋ ਜਾਂਦਾ ਹੈ।
ਨਿਸ਼ਾਨੀ ਛੰਦ ਸ਼ੋਭਾ ਸ਼੍ਰੀ ਸਤਿਗੁਰੂ ਕੀ ਜਗ ਪੀ ਬਿਸਤਾਰੇ।
ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਸ਼ੋਭਾ ਸਾਰੇ ਜਗਤ ਵਿਚ ਪ੍ਰਗਟ ਹੋ ਰਹੀ, ਸੰਸਾਰ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਮਹਾਰਾਜ ਸਤਵੇਂ ਪਾਤਸ਼ਾਹ ਦੀ ਵਡਿਆਈ ਪ੍ਰਗਟ ਨਾ ਹੋ ਰਹੀ ਹੋਵੇ। ਘਰ ਘਰ ਵਿੱਚ ਜਿਵੇਂ ਚੰਦਰਮਾ ਦੀ ਪੁੰਨਿਆ ਦੀ ਰਾਤ ਨੂੰ ਚੰਦਰਮਾ ਦੀ ਚਾਨਣੀ ਸਾਰੇ ਪਾਸੇ ਫੈਲਦੀ ਹੈ, ਇਉਂ ਗੁਰੂ ਹਰਿਰਾਏ ਸਾਹਿਬ ਜੀ ਦੀ ਕੀਰਤੀ ਸਾਰੇ ਜਗਤ ਵਿੱਚ ਪਸਰ ਰਹੀ ਹੈ। ਜਿਵੇਂ ਹੰਸਾਂ ਦੀ ਮਰਾਲਾਂ ਦੀ ਡਾਰ ਆਕਾਸ਼ ਵਿੱਚ ਜਦੋਂ ਉੱਡਦੀ ਹੈ, ਸੱਜਿਓਂ ਖੱਬੇ ਖੱਬਿਓਂ ਸੱਜੇ, ਉਹ ਦੂਰ ਤੱਕ ਫੈਲੀ ਜਾਂਦੀ ਹੈ ਨਾ, ਏਦਾਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੀ ਕੀਰਤੀ, ਗੁਰਦੇਵ ਦੀ ਵਡਿਆਈ ਸਾਰੇ ਜਗਤ ਵਿੱਚ ਪ੍ਰਗਟ ਹੋ ਰਹੀ ਹੈ।
ਸਰਬ ਸਿੱਧ ਨੌ ਨਿੱਧ ਜੇ ਠਾਂਡੀ ਰਹੇ ਦੁਆਰੇ।
ਸਾਰੀਆਂ ਸਿੱਧਾਂ ਸਰਬ ਸਿੱਧ ਨੌ ਨਿੱਧ ਜੇ ਠਾਂਡੀ ਰਹੇ ਦੁਆਰੇ। ਸਾਰੀਆਂ ਸਿੱਧੀਆਂ ਨੌ ਨਿੱਧੀਆਂ ਹਰ ਵੇਲੇ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਦਰਵਾਜੇ ਤੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਪਮਾ ਕਰਦਿਆਂ ਪੱਟ ਸਾਹਿਬਾਨ ਲਿਖਦੇ, ਬਾਰਜ ਘਰ ਦਾ ਹਣੈ ਸਿੱਧ ਸਨ ਮੁਖ ਮੁਖ ਜੋਬੈ, ਰਿੱਧ ਬਸਾਬਾ ਵਾਂਗ ਜੋ ਤੀਨ ਲੋਕਾਂਤਰ ਮੋਹੈ। ਬਾਰਜ ਘਰ ਦਾ ਹਣੈ, ਮਹਾਰਾਜ ਗੁਰੂ ਅਮਰਦਾਸ ਸਾਹਿਬ ਤੁਹਾਡੇ ਸੱਜੇ ਹੱਥ ਵਿੱਚ ਪਦਮ ਹੈ, ਪਦਮ ਦਾ ਇੱਕ ਨਿਸ਼ਾਨ ਹੁੰਦਾ, ਰੇਖਾਵਾਂ ਦਾ ਬਣਿਆ ਹੁੰਦਾ, ਉਹ ਅਵਤਾਰੀ ਪੁਰਸ਼ਾਂ ਦੇ ਹੁੰਦਾ। ਮਹਾਰਾਜ ਗੁਰੂ ਅਮਰਦਾਸ ਸਾਹਿਬ, ਤੁਹਾਡੇ ਸੱਜੇ ਹੱਥ ਵਿੱਚ ਪਦਮ ਦਾ ਨਿਸ਼ਾਨ ਹੈ। ਬਾਰਜ ਕਰ ਦਾਹਣ ਸਿੱਧ ਸਨਮੁਖ ਮੁਖ ਜੋਬੈ, ਸਿੱਧੀਆਂ ਜਿੰਨੀਆਂ ਸੰਸਾਰ ਦੀਆਂ ਕੱਲੀਆਂ 18 ਸਿੱਧੀਆਂ ਨਹੀਂ, ਇਹਨਾਂ ਤੋਂ ਇਲਾਵਾ ਹੋਰ ਵੀ ਜਿੰਨੀਆਂ ਸਿੱਧੀਆਂ ਸਾਰੀਆਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਖਲੋਤੀਆਂ। ਸਿੱਧ ਸਨਮੁਖ ਮੁਖ ਜੋਬੈ, ਰਿੱਧ ਬਸੈ ਬਾਂ ਵਾਂਗ, ਤੇ ਜਿਹੜੀਆਂ ਰਿੱਧੀਆਂ ਨੇ ਮਹਾਰਾਜ ਜੀ, ਉਹ ਰਿੱਧੀਆਂ ਤੁਹਾਡੇ ਖੱਬੇ ਪਾਸੇ ਖੜੀਆਂ ਹੱਥ ਜੋੜ ਕੇ, ਜੋ ਤਿੰਨਾਂ ਲੋਕਾਂ ਨੂੰ ਮੋਹਣ ਵਾਲੀਆਂ ਹਨ। ਹੇ ਗੁਰੂ ਅਮਰਦਾਸ ਸਾਹਿਬ, ਇਹ ਤੁਹਾਡਾ ਪ੍ਰਤਾਪ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਹੀ ਰੂਪ ਨੇ ਗੁਰੂ ਹਰਿਰਾਏ ਸਾਹਿਬ, ਜਿਨ੍ਹਾਂ ਦੀ ਵਡਿਆਈ ਕਰਦਿਆਂ ਭਾਈ ਸਾਹਿਬ ਕਹਿ ਰਹੇ ਨੇ, ਸਰਬ ਸਿੱਧ ਨੌ ਨਿੱਧ ਜੇ ਠਾਂਡੀ ਰਹਿ ਦੁਆਰੇ, ਸਾਰੀਆਂ ਸਿੱਧੀਆਂ ਨੌ ਨਿੱਧੀਆਂ। ਗਰੀਬਨਵਾਜ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਵਾਜ਼ੇ ਤੇ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ, ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਆਗਿਆ ਮੰਗਦੀਆਂ ਹਨ।
ਹਿੰਦੂ ਤੁਰਕ ਤਾਰੀਫ ਕਰ ਮਿਲ ਕੇ ਹਰ ਖਾਵੇ,
ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ, ਸਾਰੇ ਜਦੋਂ ਮਿਲਦੇ ਇਕੱਠੇ ਹੁੰਦੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਤਾਰੀਫ ਕਰਦੇ, ਮਹਾਰਾਜ ਜੀ ਦੀ ਉਪਮਾ ਕਰਕੇ ਪ੍ਰਸੰਨ ਹੁੰਦੇ, ਕਹਿੰਦੇ ਆਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸਾਨੀ ਕੋਈ ਨਹੀਂ, ਸਤਵੇਂ ਪਾਤਸ਼ਾਹ ਦਾ ਸਾਨੀ ਕੋਈ ਨਹੀਂ। ਸ਼ਰਮਦ ਵਰਗੇ ਫਕੀਰ, ਕਿੱਡਾ ਵੱਡਾ ਪ੍ਰਸਿੱਧ ਫਕੀਰ ਹੋਇਆ ਸ਼ਰਮਦ, ਜਿਹਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ ਸੀ। ਇਹ ਸ਼ਰਮਦ ਫਕੀਰ ਵੀ ਗੁਰੂ ਹਰਿਰਾਏ ਸਾਹਿਬ ਦਾ ਸ਼ਰਧਾਲੂ ਸੀ, ਮਹਾਰਾਜ ਸਤਵੇਂ ਪਾਤਸ਼ਾਹ ਦੀ ਵਡਿਆਈ ਕਰਦਾ ਸੀ। ਇਸ ਕਰਕੇ ਇੱਥੇ ਭਾਈ ਸਾਹਿਬ ਉਸ ਪਾਸੇ ਇਸ਼ਾਰਾ ਕਰ ਰਹੇ ਨੇ ਕਿ ਹਿੰਦੂ ਔਰ ਤੁਰਕ ਮੁਸਲਮਾਨ ਦਾਰਾ ਸ਼ਿਕੋ ਵਰਗੇ ਰਾਜੇ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਸ਼ਰਧਾਲੂ ਬਣੇ, ਮੁਰੀਦ ਬਣੇ। ਕਹਿੰਦੇ ਹਿੰਦੂ ਔਰ ਮੁਸਲਮਾਨ ਮਹਾਰਾਜ ਜੀ ਦੀ ਮਿਲ ਕੇ ਤਾਰੀਫ ਕਰਦੇ ਔਰ ਪ੍ਰਸੰਨ ਹੁੰਦੇ ਹਨ।
ਰਿਧੀ ਕਰੀ ਜਿਮ ਕਾਮਨਾ ਸੋ ਤੂਰਨ ਪਾਵੇ,
ਜਿਹੜੀ ਜਿਹੜੀ ਕੋਈ ਕਾਮਨਾ ਧਾਰ ਕੇ ਹਿਰਦੇ ਵਿੱਚ ਆਉਂਦਾ ਸਤਿਗੁਰਾਂ ਦੀ ਸ਼ਰਨ ਚ, ਮਹਾਰਾਜ ਜੀ ਦੇ ਪਾਸੋਂ ਉਹਨਾਂ ਦੀਆਂ ਉਹ ਕਾਮਨਾਵਾਂ ਪੂਰਨ ਹੋ ਜਾਂਦੀਆਂ, ਸਤਿਗੁਰੂ ਇੱਛਾ ਪੂਰਕ ਹਨ। ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ, ਨਾਨਕ ਦਾਸ ਮੁਖ ਤੇ ਜੋ ਬੋਲੈ ਹਾਂ ਉਹਾਂ ਸੱਚ ਹੋਵੇ। ਜੋ ਮੰਗਦੇ ਨੇ ਮਹਾਰਾਜ ਜੀ ਦੇ ਚਰਨਾਂ ਚੋਂ ਸਿੱਖ, ਸਤਿਗੁਰੂ ਜੀ ਸਭ ਦੀਆਂ ਇੱਛਾਵਾਂ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ, ਕਾਮਨਾਵਾਂ ਦੀ ਪੂਰਤੀ ਕਰਨ ਵਾਲੇ ਨੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ।
ਸਤਿਗੁਰ ਦਾਤਾ ਨਾਮ ਕਾ ਉਪਦੇਸ਼ ਦ੍ਰਿੜੰਤਾ,
ਸਤਿਗੁਰੂ ਜੀ ਦਾਤੇ ਨੇ ਨਾਮ ਦੇ, ਔਰ ਨਾਮ ਦੇ ਦਾਤੇ ਨੇ ਤੇ ਉਪਦੇਸ਼ ਦ੍ਰਿੜ ਕਰਾਉਂਦੇ ਸਾਰਿਆਂ, ਜਿਤਨੇ ਸੰਸਾਰ ਦੇ ਜੀ ਨੇ ਸਭ ਨੂੰ ਮਹਾਰਾਜ ਜੀ ਨਾਮ ਦਾ ਉਪਦੇਸ਼ ਦ੍ਰਿੜ ਕਰਾਉਂਦੇ। ਨਾਮ ਜਪਣਾ ਹੀ ਗੁਰੂ ਘਰ ਦਾ ਮੁੱਖ ਅੰਗ ਹੈ ਭਗਤੀ ਦਾ, ਨਾਮ ਜਪਣ ਦੀ ਤਾਕੀਦ, ਨਾਮ ਜਪਣ ਦਾ ਹੁਕਮ ਸਤਿਗੁਰੂ ਜੀ ਨੇ ਬਾਰੰਬਾਰ ਕੀਤਾ ਸਾਨੂੰ ਸਾਰਿਆਂ ਨੂੰ ਬਾਣੀ ਚ, ਕੇਵਲ ਨਾਮ ਜਪੋ ਰੇ ਪ੍ਰਾਨੀ ਪਰ ਹੋ ਏਕ ਕੀ ਸਰਨਾ, ਨਾਮ ਜਪੋ ਮੇਰੇ ਸਾਜਨ ਸਹਿਨਾ, ਹੇ ਭਾਈ ਨਾਮ ਜਪੋ, ਨਾਮ ਧਿਆਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤੇ ਅਗਨਤ ਅਨੇਕੈ, ਬਿਨਾ ਨਾਮ ਤੋਂ ਛੁਟਕਾਰਾ ਨਹੀਂ ਹੋਣਾ, ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਪਰਮੇਸ਼ਰ ਦੇ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ, ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜਿਉ ਪ੍ਰਾਨੀ, ਹੇ ਭਾਈ ਨਾਮ ਜਪੋ, ਨਾਮ ਧਿਆਵੋ, ਨਾਮ ਦੀ ਆਰਾਧਨਾ ਕਰੋ, ਇਹ ਪਾਵਨ ਉਪਦੇਸ਼ ਧੰਨ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਆਪਣੀ ਸ਼ਰਨ ਵਿੱਚ ਆਏ ਹੋਏ ਗੁਰਸਿੱਖਾਂ ਤੇ ਤਰਸ ਕਰਕੇ ਉਹਨਾਂ ਨੂੰ ਬਖਸ਼ਿਸ਼ ਕਰਦੇ, ਤੇ ਜਿਨ੍ਹਾਂ ਨੂੰ ਕਹਿੰਦੇ ਨਾ ਨਾਮ ਜਪੋ, ਖਾਲਸਾ ਜੀ ਇਹੋ ਜੀ ਚਰਨਾਟ ਛਿੜਦੀ ਉਹਨਾਂ ਅੰਦਰ ਨਾਮ ਦੀ ਕਿ ਰੋਮ ਰੋਮ ਉਹਨਾਂ ਦਾ ਪਰਮੇਸ਼ਰ ਦਾ ਭਜਨ ਕਰਨ ਲੱਗ ਪੈਂਦਾ, ਕਿਉਂਕਿ ਕਹਿਣ ਵਾਲੇ ਗੁਰੂ ਹਰਿਰਾਏ ਸਾਹਿਬ ਹਨ, ਖੁਦ ਆਪ ਪਰਮੇਸ਼ਰ। जिनू खुद परमेशर ने कहना भी नाम जपया कर भाई, ओदे अंदर अपने आप ही नाम चल पैना। वेखदिया ही दया दृष्टि करदिया ही सतगुरु तिना दे अंदर नाम दा चिंतन चला दिंदे। ऐसे दयालु ऐसे कृपालु हन सतमे पातशाह।
आन आन दरसे बहुत जो चाहे सो लभंता।
आ के गुरसिख दर्शन कर दे महाराज जी दे चरणा च, जो चाहदे ओ महाराज जी दे चरणा च लब जांदा। जेड़ा किते नहीं लभदा, जेड़ी वस्त जेड़ी कांखा किते पूरी नहीं हुंदी, सतमे पातशाह दे चरणा च जदों गुरसिख आउंदे महाराज जी दे चरणा चो हर एक दात लभ जांदी है। सतगुरु जी दे चरणा चो हर एक दात प्राप्त हो जांदी है। ऐसे दयालु ते कृपालु हन।
शाहजा दिल्ली बिके बड़ राज कमावे।
सतमे पातशाह जी महाराज जी जदों गुरता गद्दी दे तखत ते सजे हन, उस वेले हिंदुस्तान दा जेड़ा बादशाह सी ओ सी बादशाह शाहजहां। ओदे तो बाद औरंगजेब बैठा। महाराज सतमे पातशाह दे समकालीए दो बादशाह रहे। तो महाराज जी जदों गुरता गद्दी ते हन, हिंदुस्तान दे तख्त दा मालक बादशाह शाहजहां राज कमाउंदा है।
इसके निकट तारीफ गुर कै बहुत सुनावे।
कई लोग जदों बादशाह शाहजहां नूं जाके मिलदे, सतमे पातशाह जी दी वड्याई सतमे पातशाह दी तारीफ ओ जाके बादशाह नूं सुणाउंदे। खालसा जी, जे पहरे च रहिए संजम च, यानी कि अपने हक मंगण दी गल ना करिए, फिर तारीफां हुंदियां ने। जदों शस्त्र पकड़ के अपना हक मंगण लग पईए ते फिर विरोध हुंदा। ए पुरातन समय तो रहा। सतमे पातशाह महाराज जी सतोगुणी बिरती च शांत पहरे च वरते, क्योंकि तैयारी करनी सी भी दसवे जामे ते जंग लड़ना। तो बड़े लोग जांदे, ओ जाके बादशाह नूं महाराज गुरु हर राय साहब दी वड्याई करके तारीफ करके सुणाउंदे वी इन्हां दे दादा जी तां जंग युद्ध लड़दे सी, पर ए तां जानवर भी नहीं मारदे, ए तां जीव हिंसा तो भी रहत ने, शिकार भी नहीं खेडदे। एदां महाराज जी दी जाके तारीफ करदे हन।
चार पुत्र तिसके पए बड़ दारिश कोहा।
शाहजहां बादशाह दे चार पुत्र सी, सब तो वड्डा सी दारा शको। दारा शको जेड़ा सी बड़ा धर्मी करमी सी, दूजे भरावां नालों ए बड़ा धर्मी सी, शरमत फकीर दा ए संगी सी। सतमे पातशाह दी इन्हें वड्याई भी सुनी हुई सी। तो वड्डा पुत्र शाहजहां दा दारा शको है।
वली ऐद कीनो तिसे बौठान समोआ।
इनू शाहजहां ने वली ऐद मुकरर कर दिता। वली ऐद का मतलब हुंदा भी वड्डा पुत्र सी ना, ते हिंदुस्तान दे तख्त दा मालक यही बनना सी। तो शाहजहां ने ऐलान कर दिता कि मेरे तो बाद इस तखत दा जेड़ा मालक है वो मेरा पुत्र दारा शको होवेगा। हां जी।
सुजा मोहम्मद दूसरो है तृती नुरंगा।
उनू वली ऐद जेड़ा सी इन्हें मुकरर कर दिता, इस करके ओदे नाल प्रेम भी ज्यादा करदा सी शाहजहां। दूसरा पुत्र सी शाहजहां दा सुजा मोहम्मद, ते तीसरा सी नुरंगा मलेछ पापी जरवाणा। ये तीसरे नंबर ते सी शाहजहां दा, ये तीसरा पुत्र सी।
चौथो तो मुराद बख्श राखी निज संगा।
ते चौथा सी मुराद बख्श। ये चार पुत्र सी शाहजहां दे, बड़ा दारा शको, दूजे नंबर ते सुजा मुहम्मद, तीसरे नंबर ते औरंगजेब, ते चौथे ते मुराद बख्श। ए चार पुत्र शाहजहां दे जो दे नाल रहिंदे हन।
दारा शको विशाल सो कर कै उर द्रोहा।
दारा शको वड्डा सी, ओनू वली ऐद जेड़ा सी मुकरर कीता सी भी मेरे तो बाद ए बादशाह बनेगा, ते सुभाविक सी दूजे भरावां ने ओदा विरोध करना ही सी। दूजिआं नालों सब तो वध विद्रोह जेड़ा अपने भरा दा कीता ओ नुरंगे ने शुरू कीता। औरंगजेब दे मन च अपने वड्डे भरा प्रति द्वैष। ए राज सत्ता है ही ऐसी, जदों कोई राज सत्ता दा भुखा बन जांदा फिर ओ रिश्ते नहीं वेखदा अपने। ਉਹ ਇਹ ਨਹੀਂ ਵੇਖਦਾ ਮੇਰਾ ਸੰਬੰਧੀ ਕੌਣ ਹੈ, ਪਿਤਾ ਹੈ, ਮਾਤਾ ਹੈ, ਭਰਾ ਹੈ, ਪੁੱਤਰ ਹੈ। ਉਹਨੂੰ ਸਿਰਫ ਰਾਜ ਗੱਦੀ ਨਜ਼ਰ ਆਉਂਦੀ ਹੈ। ਉਹਨੂੰ ਪ੍ਰਾਪਤ ਕਰਨ ਲਈ ਜਿਹਨੂੰ ਮਰਜ਼ੀ ਬਲੀ ਦੇਣੀ ਪੈ ਜੇ, ਜਿਹਨੂੰ ਮਰਜ਼ੀ ਮਾਰਨਾ ਪੈ ਜੇ, ਜਿਹਨੂੰ ਮਰਜ਼ੀ ਕੱਟਣਾ ਪੈ ਜੇ, ਇਹ ਲੋਕ ਫਿਰ ਪ੍ਰਵਾਹ ਨਹੀਂ ਕਰਦੇ। ਤੋਂ ਔਰੰਗਜ਼ੇਬ ਦੇ ਮਨ ਵਿੱਚ ਦੁਵੈਸ਼ ਬੜੀ ਸੀ ਆਪਣੇ ਭਰਾ ਪ੍ਰਤੀ, ਵੀ ਇਹਨੂੰ ਕਿਉਂ ਬਣਾਉਣ ਲੱਗੇ ਆ ਤਖ਼ਤ ਦਾ ਮਾਲਕ।
ਨੌਰੰਗੀ ਨੇ ਤੈ ਬੁਰਾ ਕੀਏ ਮਨ ਤਾਰਿਓ ਕਰੋਹਾ।
ਨੌਰੰਗੇ ਨੇ ਬੜਾ ਵੱਡਾ ਬੁਰਾ ਕੀਤਾ ਆਪਣੇ ਮਨ ਚ ਦਰੋਹ ਧਾਰਨ ਕਰਕੇ, ਗੁੱਸਾ ਤੇ ਦਰੋਹ ਬਨ ਚ ਵਸਾ ਕੇ ਇਹਨੇ ਬਹੁਤ ਜ਼ਿਆਦਾ ਵਿਸ਼ਵਾਸਘਾਤ ਕੀਤਾ। ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਇਹ ਨਾਲ ਲੱਗ ਗਿਆ। ਔਰੰਗਜ਼ੇਬ ਨੇ ਜਿਹੜੀ ਆਪਣੀ ਛਾਪ ਬਣਾਈ ਹੋਈ ਸੀ ਨਾ ਲੋਕਾਂ ਚ ਬਾਹਰੀ, ਉਹ ਬੜੀ ਇਹਨੇ ਵਧੀਆ ਜੀ ਬਣਾਈ। ਅੰਦਰੋਂ ਬੜਾ ਮਲੇਚ ਸੀ, ਬਾਹਰੋਂ ਲੋਕਾਂ ਚ ਜਦੋਂ ਤਖ਼ਤ ਤੇ ਵੀ ਬਹਿ ਗਿਆ ਨਾ, ਉਦੋਂ ਵੀ ਇਹਨੇ ਟੋਪੀਆਂ ਬੁਣਨੀਆਂ ਤੇ ਕੁਰਾਨ ਲਿਖਣੀ ਆਪਣੇ ਹੱਥੀਂ, ਉਹ ਵੇਚਣੀਆਂ ਟੋਪੀਆਂ ਤੇ ਕੁਰਾਨ ਦੀਆਂ ਪੋਥੀਆਂ, ਤੇ ਉਹਦੇ ਨਾਲ ਜਿਹੜੇ ਪੈਸੇ ਆਉਣੇ ਉਹਦੇ ਨਾਲ ਆਪਣਾ ਕਹਿੰਦਾ ਮੈਂ ਤਾਂ ਰੋਟੀ ਇਹਦੀ ਖਾਣਾ। ਤੇ ਬਾਹਰੋਂ ਇਹਨੇ ਬੜੀ ਆਪਣੀ ਵਧੀਆ ਛਾਪ ਲੋਕਾਂ ਚ ਬਣਾਈ ਹੋਈ ਸੀ ਵੀ ਮੇਰੇ ਵਰਗਾ ਤਾਂ ਕੋਈ ਧਰਮੀ ਬਾਦਸ਼ਾਹ ਹੀ ਕੋਈ ਨਹੀਂ, ਪਰ ਅੰਦਰੋਂ ਜਿੰਨਾ ਕਪਟੀ ਸੀ, ਜਿੰਨਾ ਮਲੇਛ ਸੀ। ਅਰਬਾਂ ਖਰਬਾਂ ਮਲੇਛ ਮਰੇ ਹੋਣਗੇ ਜਦੋਂ ਰੰਗਾ ਜੰਮਿਆ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦਾ ਕਾਤਲ, ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਬੱਚਿਆਂ ਦਾ ਕਾਤਲ ਏ ਮਲੇਛ। ਇਹਦੇ ਮਨ ਚ ਬੜਾ ਭਾਰੀ ਦਰੋਹ ਹੈ, ਵੈਰ ਦੀ ਬਿਰਤੀ ਹੈ ਆਪਣੇ ਭਰਾ ਪ੍ਰਤੀ।
ਸ਼ੀਰ ਮੁੱਚ ਕਤਰਾਏ ਕੈ ਚਾਵਰ ਮੈਂ ਪਾਈ।
ਭਰਾ ਆਪਣੇ ਨਾਲ ਵੱਡੇ ਨਾਲ ਬੜਾ ਪ੍ਰੇਮ ਪਾ ਲਿਆ, ਇਕੱਠਾ ਉਹਦੇ ਨਾਲ ਬਹਿ ਕੇ ਖਾਣਾ ਪੀਣਾ, ਵੀ ਆਪਾਂ ਭਰਾ ਆ, ਤੂੰ ਬਾਦਸ਼ਾਹ ਬਣੇਗਾ, ਮੈਨੂੰ ਖੁਸ਼ੀ ਹੈ। ਉਹਦੇ ਨਾਲ ਵਿਸਾਹ ਘਾਤ ਕਰਦਿਆਂ ਇਹਨੇ ਕੀ ਕੀਤਾ ਵੀ ਸ਼ੇਰ ਦੀ ਇੱਕ ਦੀ ਮੁੱਛ ਦਾ ਵਾਲ ਲੈ ਕੇ ਨਾ, ਸ਼ੇਰ ਦੀ ਉਹ ਮੁੱਛ ਦੇ ਵਾਲ ਨਿਗੇ ਨਿਗੇ ਬਰੀਕ ਬਰੀਕ ਉਹਦੇ ਕੁਤਰੇ ਜੇ ਕਰ ਲਏ। ਉਹ ਕੁਤਰੇ ਜੇ ਕਰਕੇ ਤੇ ਦਾਰਾ ਸ਼ਕੋ ਚਾਵਲ ਖਾਣ ਦਾ ਸ਼ੌਕੀਨ ਸੀ ਤੇ ਚਾਵਲਾਂ ਵਿੱਚ ਮਿਲਾ ਤੇ ਇਹਨੇ, ਉਹ ਚਾਵਲਾਂ ਚ ਮਿਲਾ ਕੇ ਸ਼ੇਰ ਦੀ ਮੁੱਛ ਦੇ ਜਿਹੜੇ ਵਾਲ ਸੀ ਇਹਨੇ ਆਪਣੇ ਭਰਾ ਦਾਰਾ ਸ਼ਕੋ ਨੂੰ ਖਵਾ ਦਿੱਤੇ।
ਕਹਿ ਕਹਿ ਤਿਸ ਕੇ ਦਾਸ ਕੋ ਕਰ ਦਗਾ ਖੁਲਾਈ।
ਜਿਹੜਾ ਉਹਦਾ ਦਾਰਾ ਸ਼ਕੋ ਦਾ ਨੌਕਰ ਸੀ ਉਹਨੂੰ ਆਪਣੇ ਨਾਲ ਰਲਾ ਲਿਆ, ਜਿਹੜਾ ਬਣਾਉਂਦਾ ਸੀ ਉਹਦੇ ਲਈ ਰੋਜ਼ ਪ੍ਰਸ਼ਾਦਾ ਪਾਣੀ, ਉਹਨੂੰ ਪੈਸੇ ਦੇ ਕੇ ਆਪਣੇ ਨਾਲ ਰਲਾ ਕੇ ਉਹਦੇ ਨਾਲ ਮਿਲ ਕੇ ਨੇ ਚਾਵਲਾਂ ਵਿੱਚ ਵਸਾਹ ਘਾਤ ਕਰਦਿਆਂ ਹੋਇਆ ਤੇ ਮੁੱਛ ਦੇ ਵਾਲ ਕੁਤਰ ਕੇ, ਸ਼ੇਰ ਦੀ ਮੁੱਛ ਦੇ ਵਾਲ ਕੁਤਰ ਕੇ ਪਾ ਕੇ ਖਵਾ ਦਿੱਤੇ।
ਭਇਓ ਬੜੋ ਬਿਮਾਰੀ ਤਬ ਹੋਏ ਨਾ ਉਪਚਾਰੇ।
ਜਿਹੜੀ ਸ਼ੇਰ ਦੀ ਮੁੱਛ ਦਾ ਵਾਲ ਹੁੰਦਾ ਇਹ ਬਹੁਤ ਖਤਰਨਾਕ ਹੁੰਦਾ, ਜੇ ਕੋਈ ਖਾ ਲਵੇ ਤੇ ਉਹਦੇ ਅੰਦਰ ਜਦੋਂ ਚਲਾ ਜਾਂਦਾ ਤੇ ਸਹਿਜੇ ਸਹਿਜੇ ਕਰਕੇ ਉਹਦੇ ਅੰਦਰੋਂ ਸਰੀਰ ਨੂੰ ਖੋਖਲਾ ਕਰ ਦਿੰਦਾ, ਉਹ ਮੰਜੇ ਤੇ ਪੈ ਜਾਂਦਾ ਬੰਦਾ, ਕੁਝ ਵੀ ਖਾਣ ਪੀਣ ਤੋਂ ਅਸਮਰੱਥ ਹੋ ਜਾਂਦਾ, ਔਰ ਅੰਦਰੋਂ ਹੀ ਅੰਦਰ ਖਤਮ ਕਰ ਦਿੰਦਾ। ਜਿਵੇਂ ਆ ਪਾਰਾ ਵਗੈਰਾ ਕੱਚਾ ਕਿਸੇ ਨੂੰ ਦੇ ਦਿੱਤਾ ਜਾਂਦਾ ਤੇ ਉਹ ਅੰਦਰੋਂ ਅੰਦਰ ਖਤਮ ਹੋ ਜਾਂਦੇ, ਇਹ ਸ਼ੇਰ ਦੀ ਮੁੱਛ ਦਾ ਵਾਲ ਪਾਰੇ ਨਾਲੋਂ ਵੀ ਜ਼ਿਆਦਾ ਭਿਆਨਕ ਹੁੰਦਾ। ਇਹਨੇ ਦਿੱਤਾ ਵੀ ਆਪਣੇ ਆਪ ਹੀ ਅੰਦਰੋਂ ਅੰਦਰ ਖਤਮ ਹੋ ਕੇ ਬਿਮਾਰੀ ਦਾ ਵੀ ਨਹੀਂ ਪਤਾ ਲੱਗਣਾ ਤੇ ਆਪੇ ਮਰ ਜਾਏਗਾ, ਤੇ ਦੂਜਿਆਂ ਨੂੰ ਮੈਂ ਆਪੇ ਪਾਸੇ ਕਰ ਲੂੰ ਤੇ ਫਿਰ ਮੈਂ ਹੀ ਬੈਠਾਂਗਾ ਤਖ਼ਤ ਤੇ। ਔਰੰਗਜ਼ੇਬ ਦੀ ਇਹ ਬਿਰਤੀ ਸੀ। ਤੋ ਇਸ ਮਨਸਾ ਦੇ ਨਾਲ ਇਹਨੇ ਉਹ ਚਾਵਲ ਉਹਨੂੰ ਖਵਾ ਦਿੱਤੇ ਤੇ ਦਾਰਾ ਸ਼ਕੋ ਜਿਹੜਾ ਸੀ ਖਾਂਦਿਆਂ ਬਿਮਾਰ ਹੋ ਗਿਆ, ਇਹਦਾ ਹੁਣ ਕੋਈ ਉਪਚਾਰ ਨਹੀਂ ਸੀ, ਕੋਈ ਦਵਾਈ ਨਹੀਂ ਸੀ ਨਜ਼ਰ ਆਉਂਦੀ।
ਉਤੇ ਨਜੂਮ ਹਕੀਮ ਜੇ ਕਰ ਕਰ ਸਭ ਹਾਰੇ।
ਬਾਦਸ਼ਾਹ ਦਾ ਪੁੱਤਰ ਆ, ਉਹਨੇ ਪੂਰੀ ਵਾਹ ਲਾ ਦਿੱਤੀ, ਬੜੇ ਬੜੇ ਨਜੂਮੀ ਹਕੀਮ ਵੈਦ ਸੱਦੇ ਵੀ ਵੇਖੋ ਇਹਨੂੰ ਕੀ ਬਿਮਾਰੀ, ਇਹਦਾ ਕੀ ਇਲਾਜ ਹੋ ਸਕਦਾ। ਨਜੂਮੀਆਂ ਨੇ ਵੈਦਾਂ ਨੇ ਆਪਣਾ ਪੂਰਾ ਜ਼ੋਰ ਤੇ ਤਾਣ ਲਾਇਆ।
ਦਿਨ ਪ੍ਰਤ ਦੁਰਲਭ ਹੋਤ ਸੋ ਨੈ ਮਿਟੀ ਬਿਮਾਰੀ।
ਕਹਿੰਦੇ ਉਹ ਵੈਦ ਹਕੀਮ ਨਜੂਮੀ ਦਵਾਈਆਂ ਕਰ ਕਰਕੇ ਹਾਰ ਗਏ, ਦਿਨ ਪ੍ਰਤੀ ਦਿਨ ਉਪਚਾਰ ਕਰ ਕਰਕੇ ਹਾਰ ਗਏ, ਪਰ ਇਹ ਜਿਵੇਂ ਜਿਵੇਂ ਉਪਚਾਰ ਕਰੀ ਜਾਣ ਹੋਰ ਦੁਰਬਲ ਹੁੰਦਾ ਜਾਏ, ਕਮਜ਼ੋਰ ਹੁੰਦਾ ਜਾਏ। ਦਾਰਾ ਸ਼ਕੋ ਦਾ ਸਰੀਰ ਸੁੱਕ ਕੇ ਜਿਵੇਂ ਕੋਈ ਕਾਨਾ ਜਿਹਾ ਹੁੰਦਾ, ਏਦਾਂ ਮਾਸ ਜਿਹੜਾ ਸੀ ਉਹਦਾ ਸਰੀਰ ਦਾ ਸੁੱਕ ਗਿਆ ਬਿਲਕੁਲ, ਜਦੋਂ ਖਾਣਾ ਹੀ ਨਹੀਂ ਖਾਧਾ ਕਈ ਦਿਨਾਂ ਤੋਂ, ਮੰਜੇ ਤੇ ਪਿਆ ਹੋਇਆ। ਦਿਨ ਪ੍ਰਤੀ ਦਿਨ ਉਹਦਾ ਸਰੀਰ ਦੁਰਬਲ ਹੁੰਦਾ ਜਾ ਰਿਹਾ ਤੇ ਇਹਦੀ ਬਿਮਾਰੀ ਨਹੀਂ ਮਿਟਦੀ।
ਸ਼ਾਹ ਜਾ ਚਿੰਤਾ ਮਹਾ ਉਰ ਪ੍ਰੀਤੇ ਉਚਾਰੀ।
ਸ਼ਾਹਜਹਾਨ ਨੂੰ ਆਪਣੇ ਪੁੱਤਰ ਦਾ ਫਿਕਰ ਬੜਾ ਹੈ, ਮਨ ਚ ਚਿੰਤਾ ਵੀ ਇਹ ਤਾਂ ਮੇਰਾ ਵਲੀ ਅਹਿਦ ਹੈ, ਇਹਨੂੰ ਤਾਂ ਮੈਂ ਤਖ਼ਤ ਤੇ ਬਾਦਸ਼ਾਹ ਬਣਾ ਕੇ ਬਿਠਾਉਣਾ, ਤੋ ਬਹੁਤ ਜ਼ਿਆਦਾ ਫਿਕਰ ਤੇ ਮਨ ਚ ਪ੍ਰੇਮ ਵੀ ਬੜਾ ਸੀ, ਇਹਨੂੰ ਆਪਣੇ ਵੱਡੇ ਪੁੱਤਰ ਨਾਲ ਜ਼ਿਆਦਾ ਪ੍ਰੇਮ ਸੀ।
ਗਨ ਹਕੀਮ ਪਾਤਸ਼ਾਹ ਕੇ ਨੈ ਚੱਲਿਓ ਉਪਾਈ।
ਜਿੰਨੇ ਹਕੀਮ ਸੀ ਬਾਦਸ਼ਾਹ ਦੇ, ਉਹਨਾਂ ਦਾ ਕੋਈ ਉਪਾਅ ਕੋਈ ਦਵਾਈ ਨਹੀਂ ਚੱਲ ਸਕੀ।
ਤਬ ਸਭ ਹੋਣ ਵਿਚਾਰ ਕੇ ਇਮ ਗਿਰਾ ਅਲਾਈ।
ਫਿਰ ਜਿੰਨੇ ਹਕੀਮ ਸੀ ਸਿਆਣੇ ਸਿਆਣੇ ਇਕੱਠੇ ਹੋਏ ਸਲਾਹ ਕਰਨ ਲਈ, ਵੇਖਣ ਲਈ ਵੀ ਇਹ ਮਰਜ਼ ਹੈ ਕਿ। ਸਾਰੇ ਹਕੀਮਾਂ ਨੇ ਸਲਾਹ ਕਰਕੇ ਆਪਸ ਵਿਚ ਵਿਚਾਰ ਕੀਤੀ।
ਹਰੜ ਆਏ ਵੱਡ ਤੋਲ ਕੀ ਚੌਦੇ ਸਿਰ ਸਾਹੀ।
ਉਹਨਾਂ ਨੇ ਫਿਰ ਇਲਾਜ ਲੱਭਿਆ, ਜਦੋਂ ਬਹੁਤ ਜ਼ਿਆਦਾ ਖੋਜ ਕੀਤੀ ਤੇ ਖੋਜ ਤੋਂ ਬਾਅਦ ਇਲਾਜ ਲੱਭਿਆ। ਕਹਿਣ ਲੱਗੇ ਵੀ ਇਹਦਾ ਇਲਾਜ ਸਾਨੂੰ, ਕਿਉਂਕਿ ਪੇਟ ਦੇ ਨਾਲ ਸੰਬੰਧਿਤ ਬਿਮਾਰੀ ਹੈ, ਇਹਦੀ ਨਿਰਵਿਰਤੀ ਹਰੜ ਨਾਲ ਹੋ ਸਕਦੀ, ਪਰ ਹਰੜ ਵੀ ਕੋਈ ਸਧਾਰਨ ਨਹੀਂ ਹੋਵੇ। ਉਹ ਹਰੜ, ਇੱਕੋ ਹਰੜ ਦਾ ਵਜਨ 14 ਸਿਰ ਸਾਹੀ ਹੋਵੇ, ਇੰਨੀ ਵੱਡੀ ਹੋਵੇ। ਆਮ ਕਰਕੇ ਹਰੜ ਦਾ ਇੰਨਾ ਵਜਨ ਹੁੰਦਾ ਨਹੀਂ, ਆਮ ਪੇਟ ਵਾਸਤੇ ਜਿਹੜਾ ਤ੍ਰਿਫਲਾ ਵਗੈਰਾ ਬਣਾਉਂਦੇ ਉਹਦੇ ਵਿੱਚ ਹਰੜ ਵੀ ਪਾਉਂਦੇ। ਹਰੜ, ਬਹੇੜਾ ਤੇ ਆਵਲਾ, ਇਹ ਤਿੰਨੇ ਚੀਜ਼ਾਂ ਬੜੀਆਂ ਉੱਤਮ ਮੰਨੀਆਂ ਜਾਂਦੀਆਂ, ਸਰੀਰ ਲਈ ਗੁਣਕਾਰੀ ਮੰਨੀਆਂ ਜਾਂਦੀਆਂ। ਤੋ ਹਰੜ ਵੈਸੇ 14 ਸਿਰ ਸਾਹੀ ਵਜਨ ਦੀ ਮਿਲਦੀ ਨਹੀਂ ਹੈ ਕਹਿੰਦੇ, ਪਰ ਉਹ ਚਾਹੀਦੀ ਹੈ ਜੇ ਮਿਲ ਜੇ। ਐਸਾ ਨਹੀਂ ਵੀ ਹੁੰਦੀ ਨਹੀਂ, ਹੁੰਦੀ ਹੈ, ਪਰ ਉਹ ਲੱਭਣੀ ਪਵੇਗੀ, ਬਹੁਤ ਦੁਰਲਭ ਹੈ। ਉਹ 14 ਸਿਰਸਾਈ ਵਜਨ ਦੀ ਇੱਕ ਹਰੜ ਚਾਹੀਦੀ ਹੈ।
ਇੱਕ ਮਾਸੇ ਕੋ ਲੋਂਗ ਹੋਏ ਅਨਵਾਵੋ ਪਾਈ।
ਔਰ ਦੂਸਰੀ ਵਸਤੂ ਚਾਹੀਦੀ ਹੈ, ਇੱਕ ਮਾਸੇ ਦਾ ਪੂਰਾ ਲੋਂਗ ਹੋਣਾ ਚਾਹੀਦਾ। ਆਮ ਕਰਕੇ ਇੱਕ ਮਾਸੇ ਚ 5-7 ਲੋਂਗ ਚੜ ਆਉਣਗੇ, ਪਰ ਇੱਕ ਮਾਸੇ ਦਾ ਪੂਰਾ ਲੌਂਗ ਚਾਹੀਦਾ, ਯਾਨੀ ਕਿ ਲੌਂਗ ਵੀ ਵੱਡੇ ਆਕਾਰ ਦਾ ਉਹ ਚਾਹੀਦਾ ਹੈ। ਉਹਦੇ ਨਾਲ ਇਹਦਾ ਇਲਾਜ ਜਿਹੜਾ ਦਾਰਾ ਸ਼ਕੋ ਦਾ ਕੀਤਾ ਜਾ ਸਕਦਾ।
ਇਸ ਅੰਤਰ ਮੁੱਚ ਸ਼ੇਰ ਕੀ ਬਾਹਰ ਨਿਕਸੇ ਹੈ।
ਪਤਾ ਲੱਗ ਗਿਆ, ਕਿਉਂਕਿ ਜਦੋਂ ਨੌਕਰ ਤੋਂ ਪੜਤਾਲ ਹੋਈ ਹੋਵੇਗੀ, ਮੁੜ ਕੇ ਉਹਨੂੰ ਮਾਰ ਕੁਟਾਈ ਕਰਕੇ ਪਤਾ ਤਾਂ ਕੀਤਾ ਹੀ ਹੋਣਾ। ਆਖਿਰਕਾਰ ਬਾਦਸ਼ਾਹ ਦਾ ਘਰ ਸੀ, ਬਾਦਸ਼ਾਹ ਦੇ ਘਰ ਚੋਂ ਪੜਤਾਲ ਕਰਨੀ ਕਿਹੜੀ ਔਖੀ ਸੀ। ਉਹਦੇ ਤੋਂ ਪਤਾ ਲੱਗਾ ਹੋਵੇਗਾ ਵੀ ਸ਼ੇਰ ਦੀ ਮੁੱਛ ਦਾ ਵਾਲ ਇਹਨੂੰ ਖਵਾਇਆ। ਉਹ ਕਹਿੰਦੇ ਇਹਦਾ ਇਲਾਜ ਤਾਂ ਇਹ ਹੈ ਵੀ ਉਹਦੇ ਨਾਲ ਹੀ ਨਿਕਲਣਾ, ਵੀ 14 ਸਿਰਸਾਈ ਵਜਨ ਦੀ ਹਰੜ ਹੋਵੇ, ਇੱਕ ਮਾਸੇ ਦਾ ਲੌਂਗ ਹੋਵੇ, ਉਹਦੇ ਨਾਲ ਜਿਹੜਾ ਮੁੱਛ ਦਾ ਵਾਲ, ਸ਼ੇਰ ਦੀ ਮੁੱਛ ਦਾ ਵਾਲ ਇਹਦੇ ਅੰਦਰ ਗਿਆ, ਉਹ ਨਿਕਲ ਸਕਦਾ ਹੈ।
ਤਬੇ ਬਿਮਾਰੀ ਜਾਏ ਹੈ ਜਬ ਤਿਸ ਕੋ ਖੈ ਹੈ।
ਜਦੋਂ ਉਹ ਦੋਵੇਂ ਚੀਜ਼ਾਂ ਖਾਵੇਗਾ, ਇੱਕ ਮਾਸੇ ਦਾ ਲੌਂਗ ਤੇ 14 ਸਿਰਸਾਈ ਹਰੜ, ਫਿਰ ਇਹਦੀ ਇਹ ਬਿਮਾਰੀ ਦੂਰ ਹੋਵੇਗੀ, ਉਹ ਜਿਹੜੀ ਅੰਦਰ ਇਹ ਮਾੜੀ ਚੀਜ਼ ਦੇ ਗਈ ਹੋਈ ਹੈ ਉਹ ਨਿਕਲੇਗੀ।
ਜੇ ਹਕੀਮ ਹਿਕਮਤ ਮਹਤ ਸੋ ਸਕਲ ਕਹੰਤੇ।
ਜਿਹੜੇ ਚੰਗੇ ਚੰਗੇ ਹਕੀਮ ਸੀ ਉਹਨਾਂ ਨੇ ਆਪਣੀ ਇਹ ਸਾਰੀ ਹਿਕਮਤ, ਇਹ ਸਾਰੀ ਜਿਹੜੀ ਤਿਆਰੀ ਸੀ ਦੱਸ ਦਿੱਤੀ।
ਰਹਾ ਜਾਂ ਸੁਣ ਕੇ ਪਠੇ ਨਿਜ ਦਾਸ ਤੁਰੰਤੇ।
ਬਾਦਸ਼ਾਹ ਸ਼ਾਹ ਜਹਾਨ ਨੇ ਉਸੇ ਵੇਲੇ ਬੰਦੇ ਭੇਜ ਦਿੱਤੇ, ਕਹਿੰਦਾ ਜਾਓ ਵੀ ਲੱਭੋ ਵੀ ਇਹ ਚੀਜ਼ ਕਿੱਥੋਂ ਮਿਲ ਸਕਦੀਆਂ, ਦੋਵੇਂ ਚੀਜ਼ਾਂ ਜਿਹੜੀਆਂ ਦੱਸੀਆਂ ਨੇ ਇਹ ਕਿੱਥੋਂ ਮਿਲ ਸਕਦੀਆਂ, ਇਹਦੀ ਭਾਲ ਕਰੋ ਪੂਰੇ ਦੇਸ਼ ਵਿੱਚ।
ਜਹਾਂ ਜਾਂ ਇਹ ਉਪਜਤੀ ਤੈਂ ਲਗ ਨਰ ਤਾਏ।
ਹੁਣ ਬਾਦਸ਼ਾਹ ਦਾ ਹੁਕਮ ਸੁਣਦਿਆਂ ਬੰਦੇ ਭੱਜ ਪਏ ਇਕਦਮ ਕੰਮ ਚ ਲੱਗ ਗਏ, ਵੀ ਜਿੱਥੇ ਜਿੱਥੇ ਚੀਜ਼ਾਂ ਪੈਦਾ ਹੁੰਦੀਆਂ, ਹਰੜ ਜਿੱਥੇ ਪੈਦਾ ਹੁੰਦੀ, ਲੌਂਗ ਜਿੱਥੇ ਪੈਦਾ ਹੁੰਦੇ, ਉੱਥੇ ਉੱਥੇ ਬੰਦੇ ਭੇਜ ਦਿੱਤੇ ਵੀ ਜਿੱਥੋਂ ਪੈਦਾ ਹੁੰਦੀਆਂ ਉੱਥੋਂ, ਕਿਉਂਕਿ ਸੁਖੈਨ ਤਰੀਕੇ ਨਾਲ ਮਿਲ ਸਕਦੀਆਂ ਸੀ। ਤੋ ਜਿੱਥੇ ਹਰੜ ਪੈਦਾ ਹੁੰਦੀ ਹੈ, ਜਿੱਥੇ ਲੌਂਗ ਪੈਦਾ ਹੁੰਦੇ ਨੇ, ਉੱਥੇ ਉੱਥੇ ਬੰਦੇ ਜਿਹੜੇ ਸੀ ਬਾਦਸ਼ਾਹ ਦੇ ਭੇਜ ਦਿੱਤੇ।
ਲੌਂਗ ਹਰੜ ਏਤੀ ਬੜੀ ਸੋ ਕਹੂ ਨਾ ਪਾਏ।
ਪਰ ਇੰਨੇ ਵੱਡੇ ਆਕਾਰ ਦਾ ਨਾ ਲੌਂਗ ਮਿਲਦਾ ਤੇ ਨਾ ਹੀ ਹਰੜ ਮਿਲਦੀ ਹੈ। ਮਿਲਦੀਆਂ ਨੇ ਹਰੜਾਂ ਨਿੱਕੀਆਂ ਨਿੱਕੀਆਂ ਮਿਲਦੀਆਂ ਨੇ, ਲੌਂਗ ਨਿੱਕੇ ਨਿੱਕੇ ਮਿਲਦੇ ਹੈ, ਪਰ ਜਿੰਨੇ ਆਕਾਰ ਦੀ ਕਹੀ ਗਈ ਹੈ ਉਹਨਾਂ ਵੈਦਾਂ ਵੱਲੋਂ, ਹਕੀਮਾਂ ਵੱਲੋਂ, ਉਹ ਨਹੀਂ ਮਿਲਦੀ। ਬਹੁਤ ਕੋਸ਼ਿਸ਼ ਕੀਤੀ, ਬਹੁਤ ਭਾਲ ਕੀਤੀ।
ਬਹੁਤ ਵਿਲਾਇਤ ਮੈਂ ਫੇਰੇ ਪਰਬਤ ਬਨ ਹੇਰੇ।
ਵਿਦੇਸ਼ਾਂ ਵਿੱਚ ਵੀ ਜਾ ਕੇ ਫੇਰੇ, ਪਹਾੜਾਂ ਵਿੱਚ, ਬਹੁਤ ਥਾਵਾਂ ਤੇ ਜਾ ਕੇ ਵੇਖਿਆ। ਹਰੜਾਦਕ ਪਹਾੜਾਂ ਦੇ ਇਲਾਕੇ ਚ ਵੀ ਬਹੁਤ ਹੁੰਦੀ, ਬਹੁਤ ਥਾਵਾਂ ਤੇ ਜਾ ਕੇ ਇਹਨਾਂ ਨੇ ਭਰਮਣ ਕੀਤਾ।
ਕਰੇ ਵਪਾਰ ਜਹਾਜ਼ ਕੇ ਜੇ ਫਿਰਤ ਕਨੇਰੇ।
ਜਿਹੜੇ ਵਪਾਰੀ ਸਨ ਹਰੜਾਂ ਦਾ ਜਾਂ ਲੌਂਗਾਂ ਦਾ, ਵਪਾਰ ਕਰਦੇ, ਜਹਾਜ਼ ਭਰ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ, ਉਹਨਾਂ ਨਾਲ ਵੀ ਵਪਾਰੀਆਂ ਨਾਲ ਵੀ ਗੱਲਬਾਤ ਕੀਤੀ।
ਅਵਨੀ ਮੰਡਲ ਮੈਂ ਫਿਰੇ ਕਿਤ ਹੱਥ ਨਾ ਆਈ,
ਪੂਰੀ ਧਰਤੀ ਤੇ ਫਿਰ ਕੇ ਵੇਖ ਲਿਆ ਪਰ ਕਿਤੋਂ ਇਹ ਦੋਵੇਂ ਚੀਜ਼ਾਂ ਹੱਥ ਨਹੀਂ ਲੱਗੀਆਂ। ਸਰਬ ਥਾਵਾਂ ਤੇ ਫਿਰ ਕੇ ਵੇਖ ਲਿਆ, ਹਾਰ ਗਏ ਪਰ ਇਹ ਦੋਵੇਂ ਚੀਜ਼ਾਂ ਕਿਤੇ ਨਹੀਂ ਮਿਲੀਆਂ।
ਸ਼ਾਹਜਾਂ ਕੋ ਹੋਤ ਨਿਤ ਅਤਿਸ਼ੈ ਦੁਚਤਾਈ,
ਰੋਜ਼ ਸ਼ਾਹਜਹਾਨ ਰਿਪੋਰਟ ਮੰਗਦਾ ਆਪਣੇ ਬੰਦਿਆਂ ਕੋਲੋਂ, ਵਜ਼ੀਰਾਂ ਕੋਲੋਂ ਵੀ, ਦੱਸੋ ਅੱਜ ਕਿੱਥੇ ਪਤਾ ਕੀਤਾ। ਉਹ ਦੱਸਦੇ ਜੀ ਅੱਜ ਵੀ ਨਹੀਂ ਮਿਲੀ। ਤੋ ਸ਼ਾਹਜਹਾਨ ਦੇ ਮਨ ਚ ਬਹੁਤ ਜ਼ਿਆਦਾ ਫਿਕਰ, ਉਧਰ ਇਹਦਾ ਲੜਕਾ ਦਾਰਾ ਸ਼ਿਕੋ, ਉਹ ਦਿਨ ਪ੍ਰਤੀ ਦਿਨ ਹੋਰ ਉਹਦੀ ਜਿਹੜੀ ਹਾਲਤ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ, ਵਿਗੜਦੀ ਜਾ ਰਹੀ ਹੈ, ਜਿਸ ਕਰਕੇ ਬਾਦਸ਼ਾਹ ਬਹੁਤ ਜ਼ਿਆਦਾ ਫਿਕਰਮੰਦ ਹੈ।
ਹੋਤ ਵਜ਼ੀਰ ਜੋ ਸ਼ਾਹ ਕੋ ਗੁਰਸਿੱਖਨ ਪਾਸੇ,
ਬਾਦਸ਼ਾਹ ਦੇ ਪਾਸ ਜਿਹੜੇ ਵਜ਼ੀਰ ਸੀ ਉਹ ਵਜ਼ੀਰ ਗੁਰਸਿੱਖਾਂ ਨਾਲ ਵੀ ਮਿਲੇ, ਜਿਹੜੇ ਦਿੱਲੀ ਸ਼ਹਿਰ ਚ ਗੁਰਸਿੱਖ ਰਹਿੰਦੇ ਸਨ, ਉਹਨਾਂ ਇੱਕ ਦੋ ਵਜ਼ੀਰ ਸੀ ਉਹਨਾਂ ਦਾ ਗੁਰਸਿੱਖਾਂ ਨਾਲ ਵੀ ਮੇਲ ਮਿਲਾਪ ਸੀ, ਜਿਹੜੇ ਦਿੱਲੀ ਦੇ ਕੋਈ ਚੰਗੇ ਸ਼ਾਹੂਕਾਰ ਗੁਰਸਿੱਖ ਸੀ, ਜਿਨ੍ਹਾਂ ਦਾ ਵਜ਼ੀਰਾਂ ਦਾ ਆਪਸੀ ਕੋਈ ਵਪਾਰ ਦਾ ਉਹਨਾਂ ਸਿੱਖਾਂ ਨਾਲ ਲੈਣ ਦੇਣ ਦਾ ਪ੍ਰਬੰਧ ਸੀ, ਉਹਨਾਂ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਵੀ ਇਹ ਦੋ ਚੀਜ਼ਾਂ ਅਸੀਂ ਲੱਭ ਰਹੇ ਹਾਂ ਬਾਦਸ਼ਾਹ ਦੇ ਲੜਕੇ ਦਾਰਾ ਸ਼ਿਕੋਹ ਲਈ ਚਾਹੀਦੀਆਂ ਨੇ। ਸਿੱਖਾਂ ਨਾਲ ਵੀ ਉਹਨਾਂ ਵਜ਼ੀਰਾਂ ਨੇ ਗੱਲਬਾਤ ਕੀਤੀ।
ਕਰਾਮਾਤ ਸਾਹਿਬ ਗੁਰੂ ਸੁਣ ਪਇਓ ਹੁਲਾਸੇ,
ਹੁਣ ਜਦੋਂ ਸਿੱਖਾਂ ਨਾਲ ਗੱਲ ਕਰੇਗਾ ਕੋਈ, ਸਿੱਖਾਂ ਨੇ ਤਾਂ ਆਪਣੇ ਗੁਰੂ ਦੀ ਵਡਿਆਈ ਕਰਨੀ ਆ ਨਾ, ਇਹੀ ਤਾਂ ਸਿੱਖੀ ਆ, ਸਿੱਖ ਗੁਰੂ ਦੀ ਵਡਿਆਈ ਕਰੇ। ਵਜ਼ੀਰਾਂ ਨੂੰ ਸਿੱਖਾਂ ਨੇ ਕਿਹਾ, ਵਜ਼ੀਰ ਜੀ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਵਲੀ ਨੇ, ਕਰਾਮਾਤਾਂ ਵਿੱਚ ਕਾਮਲ ਨੇ, ਪੂਰਨ ਹਨ, ਉਹਨਾਂ ਜੈਸਾ ਕੋਈ ਦੂਸਰਾ ਨਹੀਂ। ਜਦੋਂ ਸਾਰੇ ਪਾਸਿਓਂ ਹਾਰ ਜਾਓ ਨਾ, ਕੋਈ ਦਰਵਾਜ਼ਾ ਖੁੱਲਾ ਨਾ ਦਿਸੇ, ਫਿਰ ਗੁਰੂ ਹਰਿ ਰਾਏ ਸਾਹਿਬ ਦਾ ਦਰਵਾਜ਼ਾ ਖੁੱਲਾ ਨਜ਼ਰ ਆਉਂਦਾ ਹੈ। ਐਸਾ ਘਰ ਹੈ ਜੇ ਜਾਣਾ ਤੇ ਉਹਨਾਂ ਦੇ ਘਰ ਜਾਓ, ਹੋ ਸਕਦਾ ਨਹੀਂ ਇਹ ਅਵਸ਼ ਹੈ, ਜ਼ਰੂਰ ਤੁਹਾਡੀ ਇਹ ਕਾਮਨਾ ਉੱਥੋਂ ਪੂਰੀ ਹੋਵੇਗੀ। ਤੋ ਸਤਵੇਂ ਪਾਤਸ਼ਾਹ ਦੇ ਘਰ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।